ਪਜ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬੇਘਨਨ ਹਰ ਗੋਬਿੰਦ ਸ਼ੁਭ ਮਤ ਸਕ ਸ਼੍ਰੀ ਹਰ ਰਾਏ
ਨਮੋਕਾਰ ਜੋਰੀ
ਨਮੋਕਾਰ
ਜੋਰੀ
ਸ਼੍ਰੀ ਹਰ ਕ੍ਰਿਸ਼ਨ
ਮਨਾਉ
ਬਹੋਰੀ ਤੇਗ ਬਹਾਦਰ
ਪਰਮ ਕਿਰਪਾਲਾ ਜੀ ਪਰਮ ਕਿਰਪਾਲਾ
ਸ਼੍ਰੀ ਗੁਰੂ
ਗੋਬਿੰਦ ਸਿੰਘ ਬੇਸਾਲਾ
ਤਰੋ ਤਰਾ
ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ
ਗੁਰੂ ਗ੍ਰੰਥ ਸਾਹਿਬ
ਉਦਦ ਬੰਦੋ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਥੋੜੇ ਹੀ ਸੋ ਦਿਨਨ ਮੈਂ ਪਇਓ ਅਸਲਮ ਖਾਨ ਬਹੀਰ ਤਿਸ ਕੀ ਜਾਗਾ ਸੋ ਬਯੋ ਅਸਮੁੰਦ ਖਾਨਨ ਬੀਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ ਦਿਨ ਦੁਨੀਆ ਦੇ ਮਾਲਕ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਮਿਹਰਬਾਨ ਜਗਤ ਸਾਈਂ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਜਗਤ ਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ ਨਤਮਸਤਕ ਹੋ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਸਤਿਗੁਰਾਂ ਦੀ ਅੰਮ੍ਰਿਤਮਈ ਤੁਰਕੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਗੁਰੂ ਕੇ ਖਾਲਸੇ ਪੰਥ ਦਾ ਇਤਿਹਾਸ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਇਤਿਹਾਸ ਕੌਮਾਂ ਨੂੰ ਸਦੈਵੀ ਤੌਰ 'ਤੇ ਜ਼ਿੰਦਾ ਰੱਖਦਾ ਹੈ। ਜਿਹੜੀਆਂ ਕੌਮਾਂ, ਜਿਹੜੇ ਧਰਮ, ਜਿਹੜੇ ਮਜ਼ਹਬ, ਜਿਹੜੇ ਮਤ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਭੁੱਲ ਜਾਣ, ਉਹ ਕੌਮਾਂ, ਉਹ ਧਰਮ, ਉਹ ਮਤ, ਉਹ ਮਜ਼ਹਬ ਸਵਦੈਵੀ ਤੌਰ 'ਤੇ ਸੰਸਾਰ ਤੋਂ ਮਿਟ ਜਾਂਦੇ ਨੇ, ਸਿਮਟ ਜਾਂਦੇ ਨੇ। ਖਾਲਸੇ ਪੰਥ ਦਾ ਇਤਿਹਾਸ ਦੁਨੀਆਂ ਦੇ ਸਾਰੇ ਪੰਥਾਂ ਵਿੱਚੋਂ ਨਿਰਾਲਾ ਇਤਿਹਾਸ ਹੈ, ਪਰ ਸਾਨੂੰ ਇਸ ਗੱਲ 'ਤੇ ਮਾਣ ਹੋਣਾ ਚਾਹੀਦਾ ਹੈ ਕਿ ਸਾਡਾ ਇਤਿਹਾਸ ਇਤਨਾ ਅਮੀਰ ਹੈ। ਜਿੰਨੀਆਂ ਸ਼ਹੀਦੀਆਂ, ਜਿੰਨੀਆਂ ਸ਼ਹਾਦਤਾਂ ਖਾਲਸੇ ਪੰਥ ਵਿੱਚ ਹਨ, ਜਾਂ ਫਿਰ ਜਿਤਨੀਆਂ ਕੁਰਬਾਨੀਆਂ ਦਾ ਜਜ਼ਬਾ ਖਾਲਸੇ ਪੰਥ ਵਿੱਚ ਹੈ, ਉਹ ਦੁਨੀਆਂ ਦੇ ਕਿਸੇ ਮਜ਼ਹਬ ਵਿੱਚ, ਕਿਸੇ ਪੰਥ ਵਿੱਚ ਨਜ਼ਰ ਨਹੀਂ ਆਉਂਦਾ। ਸਾਡੇ ਮਹਾਨ ਜਰਨੈਲਾਂ ਦਾ ਇਤਿਹਾਸ ਜੋ ਆਪਾਂ ਨੂੰ ਵਿਚਾਰਨ ਦਾ, ਪੜ੍ਹਨ ਦਾ, ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ, ਇਹਦੇ ਲਈ ਸਤਿਗੁਰਾਂ ਦਾ ਰੋਮ ਰੋਮ ਕਰਕੇ ਸ਼ੁਕਰ ਹੈ। ਸ਼੍ਰੀ ਗੁਰ ਪੰਥ ਪ੍ਰਕਾਸ਼ ਇਹ ਸਿੱਖਾਂ ਦੀ ਲਾਲ ਕਿਤਾਬ ਹੈ। ਲਾਲ ਕਿਤਾਬ ਦਾ ਮਤਲਬ ਹੁੰਦਾ ਹੈ, ਅੰਗਰੇਜ਼ਾਂ ਨੇ ਜਿਸ ਵੇਲੇ ਰਾਜ ਕੀਤਾ ਨਾ ਹਿੰਦੁਸਤਾਨ 'ਤੇ, ਅਤੇ ਉਹਨਾਂ ਦੇ ਕੋਲ ਇੱਕ ਕਿਤਾਬ ਸੀ ਲਾਲ ਕਿਤਾਬ। ਉਹ ਜਦੋਂ ਕੋਈ ਮਸਲਾ ਅੜ ਜਾਂਦਾ ਸੀ ਤਾਂ ਉਸ ਵੇਲੇ ਕਹਿੰਦੇ ਸੀ ਕਲਕੱਤੇ 'ਚ ਪਈ ਹੋਈ ਉਸ ਕਿਤਾਬ ਨੂੰ ਖੋਲ੍ਹੋ, ਉਹਦੇ ਵਿੱਚ ਵੇਖੋ ਕੀ ਕਾਨੂੰਨ ਲਿਖਿਆ। ਖਾਲਸੇ ਪੰਥ ਦੇ ਇਤਿਹਾਸ ਦੀ ਇਹ ਲਾਲ ਕਿਤਾਬ ਹੈ। ਇਹਦੇ ਵਿੱਚ ਸਾਰੀਆਂ ਰੋਹ ਰੀਤੀਆਂ, ਪੰਥ ਦੀਆਂ ਮਰਿਆਦਾਵਾਂ ਬਹੁਤ ਸੂਖਸ਼ਮ ਰੂਪ ਵਿੱਚ ਭਾਈ ਰਤਨ ਸਿੰਘ ਹੋਣਾ ਨੇ ਵਰਣਨ ਕੀਤੀਆਂ ਹਨ। ਕੱਲ੍ਹ ਦੀ ਕਥਾ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਜਥੇਦਾਰ ਨਵਾਬ ਕਪੂਰ ਸਿੰਘ ਹੋਣਾ ਦੇ ਨਗਰ ਦੀ ਕਥਾ। ਫੈਜ਼ਲਪੁਰੀਆ ਮਿਸਲ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਬਣੇ, ਕਿਉਂਕਿ ਫਰਜ਼ੁੱਲਾਪੁਰ ਜਿਹਨੂੰ ਬਾਅਦ ਵਿੱਚ ਫੈਜ਼ਲਪੁਰ ਕਿਹਾ ਜਾਂਦਾ ਸੀ, ਇਸ ਨਗਰ ਵਿੱਚ ਨਵਾਬ ਕਪੂਰ ਸਿੰਘ ਹੋਣਾ ਦੇ ਵਡੇਰੇ ਰਹਿੰਦੇ ਸਨ। ਇਸੇ ਨਗਰ ਦੇ ਵਿੱਚ ਜ਼ਕਰੀਏ ਖਾਨ ਬਹਾਦਰ ਦੀ ਭੈਣ ਵਿਆਹੀ ਹੋਈ ਸੀ ਖਾਨੋਂ, ਜੋ ਇਸ ਨਗਰ ਦਾ ਜਿਹੜਾ ਨਵਾਬ ਸੀ, ਚੌਧਰੀ ਸੀ ਫਰਜ਼ੁੱਲਾ ਖਾਨ, ਉਹਦੇ ਨਾਲ ਵਿਆਹੀ ਹੋਈ ਸੀ। ਉਹ ਪੰਥ ਦੀ ਵਿਰੋਧਣ ਸੀ, ਬਹੁਤ ਸਾਰੇ ਸਿੰਘ ਉਹਨੇ ਸ਼ਹੀਦ ਕਰਵਾਏ ਸਨ। ਨਵਾਬ ਕਪੂਰ ਸਿੰਘ ਜੀ ਪੰਥ ਵਿੱਚ ਜਦੋਂ ਆ ਕੇ ਭਰਤੀ ਹੋ ਗਏ, ਪੰਥ ਦੀ ਸੇਵਾ ਵਿੱਚ ਦੀਵਾਨ ਦਰਬਾਰਾ ਸਿੰਘ ਜੀ ਦੀ ਸੇਵਾ 'ਚ ਹਾਜ਼ਰ ਹੋਏ, ਨਵਾਬੀ ਦੀ ਦਸਤਾਰ ਪ੍ਰਾਪਤ ਹੋਈ। ਉੱਧਰ ਸੁਲਤਾਨੇ ਉਲ ਕੌਮ ਇਹ ਖਿਤਾਬ ਜਿਨ੍ਹਾਂ ਨੂੰ ਪ੍ਰਾਪਤ ਹੈ, ਪੰਥ ਦੇ ਇੱਕੋ ਇੱਕ ਐਸੇ ਮਹਾਨ ਜਰਨੈਲ ਜਿਨ੍ਹਾਂ ਨੂੰ ਪੰਥ ਪਾਤਸ਼ਾਹ ਵੀ ਕਿਹਾ ਜਾਂਦਾ ਹੈ, ਸਰਦਾਰ ਜਥੇਦਾਰ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਸਾਹਿਬ। ਬਾਲ ਅਵਸਥਾ ਵਿੱਚ ਇਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ। ਇਹਨਾਂ ਦੇ ਮਾਤਾ ਜੀ ਬੜਾ ਸੁੰਦਰ ਕੀਰਤਨ ਕਰਿਆ ਕਰਦੇ, ਪੰਥ ਵਿੱਚ ਹਾਜ਼ਰੀ ਭਰਿਆ ਕਰਦੇ ਸਨ। ਸਤਿਕਾਰਯੋਗ ਮਾਤਾ ਸੁੰਦਰੀ ਜੀ ਦੇ ਪਾਸ ਦਿੱਲੀ 'ਚ ਰਹਿ ਕੇ ਕੁਝ ਸਮਾਂ ਸਰਦਾਰ ਜੱਸਾ ਸਿੰਘ ਜੀ ਹੋਣਾ ਨੇ ਬਤੀਤ ਕੀਤਾ। ਮਾਤਾ ਸੁੰਦਰੀ ਜੀ ਨੇ ਹੀ ਕੁਝ ਸ਼ਸਤਰ ਭੇਟ ਦੇ ਕੇ ਇੱਕ ਗੁਰਜ ਗਾਤਰੇ ਦੀ ਸ਼੍ਰੀ ਸਾਹਿਬ ਕਲਗੀਧਰ ਪਾਤਸ਼ਾਹ ਦੀ ਉਹ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਸਾਹਿਬ ਨੂੰ ਦੇ ਕੇ ਬਖਸ਼ ਕੇ ਨਵਾਬ ਕਪੂਰ ਸਿੰਘ ਹੋਣਾ ਦੀ ਰਹਿਨੁਮਾਈ 'ਚ ਭੇਜਿਆ। ਉਹ ਗੁਰਜ ਜੋ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਸਾਹਿਬ ਜੀ ਦੇ ਪਾਸ ਸੀ, ਅੱਜ ਵੀ ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੀ ਜਿਹੜਾ ਤੋਸ਼ਾਖਾਨਾ ਹੈ ਉਹਦੇ ਵਿੱਚ ਉਹ ਗੁਰਜ ਸਾਂਭ ਕੇ ਰੱਖੀ ਹੋਈ ਹੈ। ਤੋ ਸਰਦਾਰ ਜੱਸਾ ਸਿੰਘ ਜੀ ਦੀ ਪਰਵਰਿਸ਼ ਨਵਾਬ ਕਪੂਰ ਸਿੰਘ ਹੋਣਾ ਦੀ ਰਹਿਨੁਮਾਈ 'ਚ ਹੋਈ। ਇਹਨਾਂ ਦੀ ਦਾਣਾ ਵੰਡਣ ਦੀ ਸੇਵਾ ਲਾਈ ਗਈ। ਸਿੰਘ ਥੋੜ੍ਹਾ ਜਿਹਾ ਮਜ਼ਾਕ ਕਰਦੇ ਸਨ, ਕਿਉਂਕਿ ਦਿੱਲੀ ਰਹਿਣ ਕਰਕੇ ਕੁਝ ਉੱਥੋਂ ਦੀ ਭਾਸ਼ਾ ਦਾ ਇਹਨਾਂ ਦੀ ਬੋਲੀ 'ਤੇ ਅਸਰ ਸੀ। ਇਹਨਾਂ ਦਾ ਨਾਮ ਹਮਕੀ ਤੁਮਕੀ ਰੱਖ ਦਿੱਤਾ। ਪਿਤਾ ਨਵਾਬ ਕਪੂਰ ਸਿੰਘ ਹੋਣਾ ਦੇ ਪਾਸ ਜਾ ਕੇ ਕਹਿੰਦੇ, ਹਮ ਤੇ ਦਾਨਾ ਬੰਟਤ ਨਾਹੀਂ, पिता जी मैं हुण दाणा वंडण की सेवा नहीं कर सकता, सिंह मैनू मखौल करदे ने, कोई घूर कप्पी भी कर जांदा है। तो नवाब कपूर सिंह होणा ने बचन किया, कहण लगे जस्सा सिंह ये पंथ खुद खोदा है, इस पंथ ने मैनू घोड़िया की लिद चुकण वाले नूं नवाबी की दस्तार दे के नवाब बना दिता है, तू घोड़िया का दाणा वंडदा है, ये तेरे ते किरपा करनगे, आने वाले समय च तेनू पंथ पातशाह बनाउणगे। तो पंथ ने नवाब कपूर सिंह होना का वह बचन सच भी किया। जदों लाहौर के तख्त ते कुछ समय लिए बैठ के सरदार जस्सा सिंह जी आलूवालिया साहब ने नवाबी की और उस वेले पंथ ने इन्हों खुताब दिता सुल्तान ए उल कौम, इन्ने वफादार सन सरदार जस्सा सिंह जी नवाब कपूर सिंह होना अपने पिता का रूप जानते सन। इन्होंने अपने बजुर्गों के नाँ के उत्ते नवाब कपूर सिंह होना के नाँ के उत्ते जिहड़ी कपूरथला रियासत है ये सरदार जस्सा सिंह जी आलूवालिया साहब ने स्थापित की। कपूरथला शहर वड्डा शहर है पंजाब का, ये बड़ी वड्डी सिख रियासत सी, किसी समय 44 लाख रुपये तो भी वध आमदन सी साल की सालाना भर की इस रियासत की। हजारां किले जमीन जिहड़ी सी वो इधर पंजाब तो बाहर राजस्थान के इलाके दे विच भी इस रियासत की बोलती सी। तो कपूरथला रियासत के बानी सन सरदार जस्सा सिंह जी आलूवालिया साहब, तो उन्हां दा प्रसंग आप जी ने पिछे सरवण किया है। आओ मन बिरतियां एकागर करिए, गुरु पंथ का पवित्र पावन इतिहास सरवण करन तो पहला गुरु पातशाह के पवित्र चरणों में अपनियां हाजरियां लवाउंदिआं रसना नूं पवित्र करदे आखो जी सतनाम
श्री वाहे गुरु साहिब जी,
सतनाम
श्री वाहे गुरु साहिब जी, दोहरा थोरे ही सो दिनन में पयो असलम खान बहीर।
असलम खान जो सूबा लाहौर सी कुछ दिनों बाद ही ए अकाल चलाना कर गया। हाँ जी,
तिसकी जगा सो बहेओ असमुंद खानन बीर,
जगह ते नवाबी प्राप्त हुई अब्दुल समुंद खान नू। ए मुल्तान दे इलाके दा काफी समा नवाब रहा, इहदा लड़का सी जिहड़ा लाहौर दा सूबेदार बनिया, पंथ दा बड़ा वड्डा विरोधी सी, इहदा नां सी जकरिया खान, उदा कहिंदे सी उहनूं खान बहादुर जकरिया खान, पर खालसा नूं जकरिया ही कहिंदा, वो इहदा ही लड़का सी अब्दुल समुंद खान दा। तो अब्दुल समुंद खान जिहड़ा सी इह नवाब बनिया।
चौपाई असमुंद खां के बजियो रबाब,
कहंदे असमुंद खान दी जदों रबाब बजी
होते दुष्ट सो बहुत खराब,
कहंदे बहुत दुष्ट सी ए, बहुत ज्यादियां बड़ियां खराबियां इहने कीतियां,
उसके मन बड़ गरबा आया,
इहदे मन च वड्डा हंकार आया, बहुत ज्यादा होमे दे विच बज गया,
उन सिंगन को खर्च हटाया,
जिहड़ी नवाबी दी खिलत दे नाल खालसे दे पास कुछ जगीरां सन जां जिहड़ा मामला भेजिया जांदा सी इहने बंद कर दिता, कहिंदा असीं इहनां सिंगां नूं क्यों देईए मामला, असीं मालक आ। इस तरह इन्होंने सिंघां दा खर्चा जिहड़ा सी उह बंद कर दिता,
दई खालसे तो कर छूट,
खालसे ने भी उस वेले फिर छूट कर दिती, पहला तां सिंघ भी खालसा भी थोड़ा जिहा काबू च रहिंदा सी, जदों इह पहलां फैसला हो चुका सी कि तुहानूं जो चाहीदा हाजर करांगे, पर जदों दुबारा इन्हां ने अपना इकरार तोड़िया, इहदा लड़का सी अब्दुल समुंद खां दा जकरिया खान, उन्हें करार तोड़ दिता, नवाबी की खिलत दे नाल जड़ी जगीर सी वह भी वापस खो ली, मामला देना भी बंद कर दिता, ਫਿਰ ਖਾਲਸੇ ਨੇ ਵੀ ਆਪਣੇ ਹੱਥ ਖੋਲ ਲਏ।
ਲੱਗਿਓ ਕਰਨ ਪੰਥ ਤੇ ਮਲੂਟ,
ਖਾਲਸਾ ਫਿਰ ਪਹਿਲਾਂ ਵਾਂਗੂ ਹੀ ਸ਼ੇਰ ਪੰਜਾ ਮਾਰਨਾ, ਜਿਹੜਾ ਸਰਕਾਰੀ ਪੈਸਾ ਜਾਂਦਾ ਸੀ ਲਾਹੌਰ ਨੂੰ ਜਾਂ ਦਿੱਲੀ ਨੂੰ, ਖਾਲਸੇ ਨੇ ਜਾ ਕੇ ਫਿਰ ਉਹਦੇ 'ਤੇ ਲੁੱਟ ਮਾਰ ਕਰਨੀ, ਕਿਉਂਕਿ ਖਾਲਸਾ ਹਮੇਸ਼ਾ ਗਰੀਬ ਨੂੰ ਨਹੀਂ ਸੀ ਜਾ ਕੇ ਲੁੱਟਦਾ। ਤੁਸੀਂ ਆਖੋਗੇ ਵੀ ਕਿਉਂ ਲੁੱਟਦੇ ਸੀ ਜਾ ਕੇ ਇਹਨਾਂ ਨੂੰ, ਕਿਉਂਕਿ ਸਿੰਘਾਂ ਨੇ ਵੀ ਆਪਣੇ ਖਰਚ ਚਲਾਉਣੇ ਹੁੰਦੇ ਸੀ। ਕਿਹੜੀਆਂ ਸਿੰਘਾਂ ਦੀਆਂ ਜਗੀਰਾਂ ਸੀ ਉਸ ਵੇਲੇ? ਘੋੜਿਆਂ ਦੇ ਖਰਚ ਚਲਾਉਣੇ ਨੇ, ਸਿੰਘਾਂ ਨੇ ਆਪਣੀਆਂ ਰਸਤਾਂ ਬਸਤਾਂ ਦੇ ਖਰਚੇ ਚਲਾਉਣੇ ਨੇ। ਤਾਂ ਉਸ ਵੇਲੇ ਜਿਹੜਾ ਸਰਕਾਰੀ ਮਾਮਲਾ ਹੁੰਦਾ ਸੀ, ਸਿੰਘਾਂ ਦੇ ਕੋਲ ਖਬਰ ਪਹੁੰਚ ਜਾਣੀ, ਹੱਲਾ ਕਰਕੇ ਸਿੰਘਾਂ ਨੇ ਜਾ ਕੇ ਉਹ ਸਾਰਾ ਸਰਕਾਰੀ ਮਾਮਲਾ ਜਿਹੜਾ ਸੀ ਉਹ ਲੁੱਟ ਮਾਰ ਕਰ ਲੈਣਾ।
ਤੁਰਕਨ ਪੋਜ ਸਿੰਘਨ ਪਰ ਆਈ,
ਹੁਣ ਤੁਰਕਾਂ ਨੇ ਵੀ ਸਖਤੀ ਕੀਤੀ, ਜ਼ਕਰੀਏ ਨੇ ਖਾਲਸੇ ਉੱਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ। ਅਬਦੁਲ ਸਮੁੰਦ ਖਾਨ ਵੀ ਉਹ ਵੀ ਇਹਨੂੰ ਨਾਲ ਨਾਲ ਪ੍ਰੇਰਨਾ ਕਰਦਾ ਰਿਹਾ। ਇਹਨੇ ਖਾਲਸੇ ਉੱਤੇ ਹੁਣ ਬਹੁਤ ਜ਼ਿਆਦਾ ਸਖਤੀ ਦਾ ਦੌਰ ਲਿਆਂਦਾ।
ਸਿੰਘ ਪੀ ਲੁੱਕ ਕਿਤ ਕਰਨ ਲੜਾਈ,
ਹੁਣ ਸਿੰਘਾਂ ਨੂੰ ਵੀ ਲੁੱਕ ਛਿਪ ਕੇ ਲੜਾਈ ਕਰਨੀ ਪੈਂਦੀ ਹੈ। ਕਿਤੇ ਨਾ ਕਿਤੇ ਜੰਗਲਾਂ ਦੀਆਂ ਝੱਲਾਂ ਵਿੱਚ ਦੁਬਾਰਾ ਫਿਰ ਜਾਣਾ ਪੈ ਗਿਆ। ਕੁਝ ਸਮਾਂ ਸਿੰਘਾਂ ਨੂੰ ਵਾਹਵਾ ਸੌਖਾ ਨਿਕਲ ਗਿਆ, ਪਰ ਜਦੋਂ ਇਹਨਾਂ ਨੇ ਹੱਲਾ ਕੀਤਾ, ਤੁਰਕਾਂ ਨੇ ਸਿੰਘਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਦੁਬਾਰਾ, ਤੋਂ ਫਿਰ ਸਿੰਘ ਵੀ ਉਸ ਵੇਲੇ ਜੰਗਲਾਂ ਦੀਆਂ ਝੱਲਾਂ ਦੇ ਵਿੱਚ ਜਾ ਕੇ ਸਮਾਂ ਪਾਸ ਕਰਨ ਲੱਗੇ।
ਦੋਹਰਾ ਭਾਜੜੋ ਪੰਨੇ ਪੰਥ ਜਬੀ ਆਇਓ ਨਾਦਰ ਸ਼ਾਹ,
ਉਧਰੋਂ ਨਾਦਰ ਦੇ ਹਮਲੇ ਹੋਣ ਲੱਗ ਪਏ ਹਿੰਦੁਸਤਾਨ 'ਚ। ਨਾਦਰ ਸ਼ਾਹ ਇਹ ਅਫਗਾਨਿਸਤਾਨ ਤੋਂ ਚੜ੍ਹ ਕੇ ਆਇਆ ਹਿੰਦੁਸਤਾਨ ਦੇ ਉੱਤੇ, ਆ ਕੇ ਇਹਨੇ ਬੜੇ ਭਾਰੀ ਹਮਲੇ ਕੀਤੇ। ਨਾਦਰ ਸ਼ਾਹ ਦੇ ਹਮਲਿਆਂ ਦੇ ਦੌਰਾਨ ਇਹਨੂੰ ਕੋਈ ਰੋਕਣ ਵਾਲਾ ਸੀ ਨਹੀਂ, ਰੋਕਣ ਵਾਲਾ ਨਹੀਂ ਸੀ ਦਿੱਲੀ ਤੱਕ। ਕੇਵਲ ਜਦੋਂ ਖਾਲਸਾ ਹੀ ਰਸਤੇ ਵਿੱਚ ਇਹਨੂੰ ਰੋਕਦਾ ਸੀ, ਹੋਰ ਨਹੀਂ ਸੀ ਕੋਈ ਰੋਕਦਾ ਨਾਦਰ ਨੂੰ। ਕਹਿੰਦੇ ਉੱਧਰੋਂ ਜਦੋਂ ਨਾਦਰ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਤੋ ਨਾਦਰ ਸਿੰਘਾਂ ਦਾ ਵੀ ਪੰਥ ਦਾ ਵੀ ਵੈਰੀ ਬਣ ਗਿਆ। ਤੋ ਖਾਲਸੇ ਨੂੰ ਵੀ ਉੱਥੋਂ ਮਾਝੇ ਦੇ ਇਲਾਕੇ 'ਚੋਂ, ਲਾਹੌਰ ਦੇ ਇਲਾਕੇ 'ਚੋਂ, ਅੰਮ੍ਰਿਤਸਰ ਸਾਹਿਬ ਦੇ ਇਲਾਕੇ 'ਚੋਂ ਹਰਨ ਭਰਨ ਹੋਣਾ ਪੈਣ ਲੱਗ ਪਿਆ।
ਕੋ ਕਿਤ ਕੇਊ ਕਿਤੇ ਪਏ ਆਪਣੇ ਰਾਹ,
ਪਹਿਲਾਂ ਜਥੇਬੰਦੀਆਂ 'ਚ ਸਿੰਘ ਵੰਡੇ ਹੋਏ ਸਨ, ਜਥੇ ਬਣ ਗਏ ਸੀ, ਪੰਜ ਤਰਨੇ ਦਲ ਬਣ ਗਏ ਸੀ। ਹੁਣ ਜਿੱਧਰ ਜਿੱਧਰ ਕਿਸੇ ਨੂੰ ਰਾਹ ਲੱਭਿਆ ਉੱਧਰ ਉੱਧਰ ਚਲੇ ਗਏ, ਕਿਤੇ 20 ਕਿਤੇ 50 ਕਿਤੇ 100। ਜਦੋਂ ਇਹੋ ਜਿਹਾ ਸਮਾਂ ਹੁੰਦਾ ਸੀ, ਕਈ ਵਾਰ ਸਿੰਘ ਇੱਧਰ ਜੈਪੁਰ ਚਲੇ ਜਾਂਦੇ ਸੀ, ਜੈਪੁਰ ਦੇ ਰਾਜੇ ਕੋਲ ਜਾ ਕੇ ਨੌਕਰੀਆਂ ਵੀ ਕਰਦੇ ਰਹੇ ਨੇ ਸਿੰਘ ਉਹਨਾਂ ਵੇਲਿਆਂ 'ਚ, ਜਾਂ ਇੱਧਰ ਬੀਕਾਨੇਰ ਦੇ ਇਲਾਕੇ 'ਚ ਨਿਕਲ ਜਾਂਦੇ ਅਬਦਾਲੀ ਦੇ ਵੇਲੇ, ਜਾਂ ਇੱਧਰ ਮਾਲਵੇ ਦੇ ਇਲਾਕੇ 'ਚ ਆ ਜਾਂਦੇ। ਜਿੱਧਰ ਜਿੱਧਰ ਹੁਣ ਸਮਾਂ ਟਪਾਉਂਦੇ ਸੀ ਸਿੰਘ, ਉਹ ਵੇਖਦੇ ਸਨ ਕਦੇ ਸਾਡਾ ਸਮਾਂ ਵੀ ਆਵੇਗਾ, ਫਿਰ ਦੁਬਾਰਾ ਕਰ ਲਵਾਂਗੇ ਮੋਰਚੇ ਫਤਿਹ। ਇਸ ਕਰਕੇ ਸਿੰਘ ਬਹੁਤ ਥਾਵਾਂ 'ਤੇ ਜਿੱਧਰ ਜਿੱਧਰ ਕਿਸੇ ਦਾ ਮੂੰਹ ਲੱਗਾ ਉੱਧਰ ਨੂੰ ਚਲੇ ਗਏ।
ਜੋ ਪਈ ਕਪੂਰ ਸਿੰਘ ਨਵਾਬ ਪੁਚੰਗੀ,
ਜਥੇਦਾਰ ਨਵਾਬ ਕਪੂਰ ਸਿੰਘ ਜੀ ਜੋ ਭੁਜੰਗੀਆਂ ਦੀ ਰਹਿਤ ਰੱਖਦੇ ਨੇ, ਭੁਜੰਗੀ ਦਾ ਮਤਲਬ ਤਿਆਰ ਬਰ ਤਿਆਰ ਸ਼ਸਤਰਧਾਰੀ, ਜਿਹੜੀ ਬਿਰਤੀ ਹੈ ਉਸ ਬਿਰਤੀ 'ਚ ਰਹਿੰਦੇ, ਉਹਨਾਂ ਦੇ ਨਾਲ ਕੁਝ ਸਿੰਘ ਸਨ।
ਵੜ ਗਏ ਮਾਲਵੇ ਬਿਰਾੜਨ ਸੰਗੀ,
ਇਹਨਾਂ ਦੇ ਨਾਲ ਇਹਨਾਂ ਦੀ ਮਿਸਲ ਸੀ, ਉਹਨਾਂ ਨੂੰ ਆਪਣੇ ਨਾਲ ਲੈ ਕੇ ਨਵਾਬ ਕਪੂਰ ਸਿੰਘ ਜੀ ਇੱਧਰ ਮਾਲਵੇ ਦੇ ਇਲਾਕੇ 'ਚ ਆ ਗਏ, ਕਿਉਂਕਿ ਮਾਲਵੇ ਦੇ ਇਲਾਕੇ 'ਚ ਜ਼ਿਆਦਾ ਤੌਰ 'ਤੇ ਤੁਰਕ ਹਮਲਾ ਨਹੀਂ ਸਨ ਕਰਦੇ। ਇਹਦਾ ਕਾਰਨ ਸੀ ਕਿ ਮਾਲਵੇ ਵਿੱਚ ਇੱਕ ਤਾਂ ਪਾਣੀ ਦੀ ਕਿੱਲਤ ਹੁੰਦੀ ਸੀ, ਪਾਣੀ ਨਹੀਂ ਸੀ ਮਿਲਦਾ, ਫਿਰ ਇੱਧਰ ਕੋਈ ਬਹੁਤਾ ਅਮੀਰ ਇਲਾਕਾ ਨਹੀਂ ਸੀ। ਮਾਲਵਾ ਤਾਂ ਗੁਰੂ ਸਾਹਿਬ ਨੇ ਬਣਾਇਆ ਨਾ ਬਚਨਾਂ ਨਾਲ, ਪਹਿਲਾਂ ਇਹਨੂੰ ਜੰਗਲ ਦਾ ਇਲਾਕਾ ਹੀ ਕਹਿੰਦੇ ਸੀ। ਤੋ ਇਸ ਕਰਕੇ ਜਿਹੜੇ ਮਾਲਵੇ ਵਾਲੇ ਪਾਸੇ ਤੁਰਕ ਨਹੀਂ ਸਨ ਆਉਂਦੇ, ਉਹ ਜ਼ਿਆਦਾ ਇੱਧਰਲੇ ਪਾਸੇ ਮਾਝੇ ਦੁਆਬੇ ਦੇ ਇਲਾਕੇ 'ਚ ਵਿਚਰਦੇ ਸੀ। ਤੋ ਮਾਲਵੇ ਵਾਲੇ ਪਾਸੇ ਸਿੰਘ ਆ ਕੇ ਕੁਝ ਸਮਾਂ ਆਪਣਾ ਪਾਸ ਕਰਦੇ ਸੀ। ਨਵਾਬ ਕਪੂਰ ਸਿੰਘ ਜੀ ਵੀ ਅੰਮ੍ਰਿਤਸਰ ਸਾਹਿਬ ਤੋਂ ਚੱਲੇ, ਜਦੋਂ ਉੱਧਰੋਂ ਨਾਦਰ ਦਾ ਹਮਲਾ ਹੋ ਗਿਆ ਅਤੇ ਇਹਨਾਂ ਨੇ ਆਪਣੇ ਇਕਰਾਰ ਤੋੜ ਦਿੱਤੇ ਜ਼ਕਰੀਏ ਨੇ, ਤੋ ਨਵਾਬ ਕਪੂਰ ਸਿੰਘ ਜੀ ਇੱਧਰ ਮਾਲਵੇ ਦੇ ਇਲਾਕੇ 'ਚ ਜੰਗਲ ਦੇ ਇਲਾਕੇ ਵਿੱਚ ਆ ਗਏ।
ਕਿਛ ਕੁ ਦਿਵਸ ਤੈਂ ਗੁਜ਼ਰ ਗੁਜ਼ਾਰੇ,
ਕੁਝ ਕੁ ਦਿਨ ਇੱਧਰ ਦੇ ਇਲਾਕੇ 'ਚ ਰਹਿ ਕੇ, ਬਰਾੜਾਂ ਦੇ ਇਲਾਕੇ 'ਚ ਰਹਿ ਕੇ ਨਵਾਬ ਕਪੂਰ ਸਿੰਘ ਜੀ ਨੇ ਆਪਣੇ ਦਿਨ ਬਤੀਤ ਕੀਤੇ।
ਫਿਰ ਬਰਾੜਨ ਦਾਬੋ ਨਵਾਬ ਨਿਕਾਰੇ,
ਕਹਿੰਦੇ ਫਿਰ ਇੱਥੋਂ ਦੇ ਜਿਹੜੇ ਕੁਝ ਬਰਾੜ ਸਨ ਉਹਨਾਂ ਨੇ ਬੇਨਤੀ ਕੀਤੀ ਨਵਾਬ ਕਪੂਰ ਸਿੰਘ ਹੋਣਾ ਨੂੰ ਕਿ ਨਵਾਬ ਸਾਹਿਬ ਤੁਸੀਂ ਤੁਰਕਾਂ ਦੇ ਨਾਲ ਮੱਥਾ ਲਾਇਆ ਹੋਇਆ ਅਤੇ ਸਾਡਾ ਇਲਾਕਾ ਸੁੱਖ ਨਾਲ ਵਸਦਾ ਅਤੇ ਇਹ ਨਾ ਹੋਵੇ ਕਿ ਤੁਹਾਨੂੰ ਅਸੀਂ ਇੱਥੇ ਰੱਖੀਏ ਅਤੇ ਉਹ ਮੁੜ ਕੇ ਸਾਡੇ 'ਤੇ ਵੀ ਹਮਲੇ ਕਰਨ ਲੱਗ ਪੈਣ। ਆਪ ਜੀ ਕਿਰਪਾ ਕਰਕੇ ਇੱਥੋਂ ਕੁਝ ਦੂਰੀ 'ਤੇ ਚਲੇ ਜਾਓ। ਇੱਦਾਂ ਬਰਾੜਾਂ ਨੇ ਇਕੱਠਿਆਂ ਹੋ ਕੇ ਨਵਾਬ ਕਪੂਰ ਸਿੰਘ ਨੂੰ ਜਾਣ ਦੀ ਬੇਨਤੀ ਕੀਤੀ।
ਇੱਕ ਹੁੱਤ ਸਿੰਘ ਨਾਲ ਠੀਕਰੀ ਵਾਰੇ,
ਆ ਠੀਕਰੀ ਵਾਲ ਨਗਰ ਆ ਇੱਧਰ ਮਾਲਵੇ ਵਿੱਚ ਹੀ। ਇਸ ਠੀਕਰੀ ਵਾਲ ਨਗਰ ਦਾ ਇੱਕ ਸਿੰਘ ਸੀ ਤਿਆਰ ਬਰਤਿਆਰ ਸ਼ਸਤਰਧਾਰੀ ਨਿਹੰਗ ਸਿੰਘ। ਉਹਨੇ ਨਵਾਬ ਕਪੂਰ ਸਿੰਘ ਹੋਣਾ ਨੂੰ ਬੇਨਤੀ ਕੀਤੀ ਵੀ ਜੇ ਬਰਾੜ ਨਹੀਂ ਤੁਹਾਨੂੰ ਆਪਣੇ ਪਿੰਡਾਂ 'ਚ ਰਹਿਣ ਦਿੰਦੇ ਤਾਂ ਤੁਸੀਂ ਮੇਰੇ ਨਾਲ ਚੱਲ ਕੇ ਠੀਕਰੀਵਾਲ ਡੇਰਾ ਕਰੋ, ਉੱਥੇ ਚੱਲ ਕੇ ਤੁਸੀਂ ਮੇਰੇ ਘਰ ਦੇ ਵਿੱਚ ਮੇਰੇ ਨਗਰ ਦੇ ਵਿੱਚ ਚੱਲ ਕੇ ਡੇਰਾ ਕਰੋ।
ਉਹਨ ਪਿੰਡ ਆਪਣੇ ਜਾਏ ਉਤਾਰੇ,
ਨਵਾਬ ਕਪੂਰ ਸਿੰਘ ਹੋਣਾ ਨੇ ਠੀਕਰੀਵਾਲ ਨਗਰ ਤੋਂ ਆਏ ਉਸ ਨਿਹੰਗ ਸਿੰਘ ਦੀ ਬੇਨਤੀ ਨੂੰ ਮੰਨਿਆ ਔਰ ਉਹਦੇ ਨਾਲ ਚੱਲ ਕੇ ਠੀਕਰੀਵਾਲ ਨਗਰ ਦੇ ਵਿੱਚ ਆ ਕੇ ਡੇਰਾ ਕੀਤਾ।
ਕਿਚਕ ਦਿਵਸ ਤੈ ਬਸਿਓ ਨਵਾਬ,
ਨਵਾਬ ਕਪੂਰ ਸਿੰਘ ਜੀ ਮਾਲਵੇ ਦੇ ਇਸ ਇਲਾਕੇ ਦੇ ਵਿੱਚ ਕੁਝ ਸਮਾਂ ਰਹੇ, ਅੰਮ੍ਰਿਤ ਸੰਚਾਰ ਕਰਦੇ ਰਹੇ। ਮਾਲਵੇ ਵਿੱਚ ਵੀ ਸਿੱਖੀ ਦਾ ਬੀਜ ਬੀਜਿਆ, ਸਿੱਖੀ ਦਾ ਬੂਟਾ ਲਾਇਆ, ਬਹੁਤ ਸਾਰੇ ਸਿੰਘਾਂ ਨੂੰ ਅੰਮ੍ਰਿਤਧਾਰੀ ਬਣਾਇਆ। ਕੁਝ ਸਮਾਂ ਠੀਕਰੀਵਾਲ ਨਵਾਬ ਕਪੂਰ ਸਿੰਘ ਹੋਣਾ ਨੇ ਬਤੀਤ ਕੀਤਾ।
ਸਿੰਘ ਹਜ਼ਾਰ ਇੱਕ ਦੁਆ ਉਸ ਤਾਬ,
ਤਕਰੀਬਨ ਹਜ਼ਾਰ ਦੋ ਹਜ਼ਾਰ ਦੇ ਨੇੜੇ ਨਵਾਬ ਕਪੂਰ ਸਿੰਘ ਹੋਣਾ ਦੇ ਨਾਲ ਸਿੰਘ ਸਨ ਇੱਥੇ ਠੀਕਰੀਵਾਲ ਜਦੋਂ ਉਤਰੇ ਨੇ। ਤਕਰੀਬਨ ਦੋ ਕੁ ਹਜ਼ਾਰ ਦੇ ਨੇੜੇ ਤੇੜੇ ਸਿੰਘਾਂ ਦਾ ਜਥਾ ਨਵਾਬ ਕਪੂਰ ਸਿੰਘ ਹੋਣਾ ਦੇ ਨਾਲ ਸੀ।
ਔਰ ਸਿੰਘ ਮੁੜ ਮਾਜੇ ਵੜੇ,
ਬਾਕੀ ਸਿੰਘ ਜਿਹੜੇ ਸਨ ਉਹਨਾਂ ਦੇ ਨਾਲੋਂ ਉਹ ਚੱਲ ਕੇ ਆਗਿਆ ਲੈ ਕੇ ਇੱਧਰ ਮਾਝੇ ਦੇ ਇਲਾਕੇ 'ਚ ਚਲੇ ਗਏ, ਕਿਉਂਕਿ ਵੰਡੇ ਗਏ ਇਕੱਠੇ। ਪਹਿਲਾਂ ਤਾਂ ਇਕੱਠੇ ਰਹੇ ਸਿੰਘ, ਜਦੋਂ ਵੇਖਿਆ ਵੀ ਹੁਣ ਹਮਲੇ ਹੁੰਦੇ ਨੇ ਸਿੰਘ ਫਿਰ ਖਿਲਰ ਗਏ, ਖਿੰਡ ਗਏ। ਕੁਝ ਸਿੰਘ ਮਾਝੇ ਦੇ ਇਲਾਕੇ 'ਚ ਚਲੇ ਗਏ।
ਹੋਏ ਖਾਏ ਗਾਫਲੇਰਾ ਪੜੇ,
ਔਰ ਉਹ ਜਾ ਕੇ ਲੁੱਟਮਾਰ ਕਰਦੇ ਆ, ਤੁਰਕਾਂ ਨੂੰ ਜਾ ਕੇ ਲੁੱਟਦੇ ਨੇ ਸਿੰਘ ਤੇ ਆਪਣਾ ਖਰਚਾ ਚਲਾਉਂਦੇ ਹਨ, ਗੁਜ਼ਾਰਾ ਕਰਦੇ ਹਨ।
ਜਿਸ ਕੋ ਚੁੰਗਲ ਹੋਏ ਭਰਪੂਰ,
ਕਹਿੰਦੇ ਜਿਹਦੇ ਕੋਲ ਕੋਈ ਚੰਗਾ ਮਾਇਆ ਦਾ ਗੱਫਾ ਆ ਜਾਵੇ,
ਆਏ ਖਾਏ ਰਲ ਪੰਥ ਜ਼ਰੂਰ।
ਇਕੱਲਾ ਨਹੀਂ ਰੱਖਦਾ ਆਪਣੇ ਕੋਲ, ਬਾਕੀ ਨਾਲ ਦੇ ਸਾਰੇ ਸਿੰਘਾਂ ਵਿੱਚ ਵੰਡ ਕੇ ਛਕਦੇ ਨੇ ਜ਼ਰੂਰ। ਜੇ ਮੰਨ ਲਓ ਸੌ ਪੰਜਾਹ ਸਿੰਘ ਹੱਲਾ ਕਰਕੇ ਲਿਆਏ ਨੇ, ਉਹਨਾਂ ਨੇ ਇਹ ਨਹੀਂ ਸੋਚਣਾ ਵੀ ਅਸੀਂ ਇਹ ਸੌ ਸਿੰਘਾਂ ਨੇ ਮਾਇਆ ਲਿਆਂਦੀ ਹੈ ਲੁੱਟ ਕੇ ਤੁਰਕਾਂ ਕੋਲੋਂ ਅਤੇ ਅਸੀਂ ਇਕੱਲੇ ਵੰਡ ਲਈਏ। ਉਹਨਾਂ ਬਾਕੀ ਸਿੰਘ ਜਿਹੜੇ ਹੋਣੇ ਉਹਨਾਂ ਦੇ ਵਿੱਚ ਵੀ ਵੰਡਣਾ, ਇੱਦਾਂ ਆਪਣੇ ਭਰਾਵਾਂ ਨੂੰ ਵੀ ਉੱਚੇ ਚੁੱਕਣ ਦਾ ਯਤਨ ਕਰਦੇ ਸਨ। ਇਹ ਨਹੀਂ ਸਨ ਵੀ ਇਕੱਲੇ ਆਪਣੋ ਆਪਣਾ ਪੇਟ ਪਾਲੀਏ, ਨਾਲ ਦੇ ਸਾਥੀ ਸਿੰਘਾਂ ਦਾ ਵੀ ਖਿਆਲ ਰੱਖ ਕੇ ਉਹਨਾਂ ਦੇ ਨਾਲ ਵੰਡ ਕੇ ਛਕਦੇ ਹਨ।
ਕਿਛ ਤੰਗ ਗੁਜ਼ਰ ਖਾਲਸੇ ਕਰੀ,
ਇਹ ਸਮਾਂ ਹੁਣ ਸਿੰਘਾਂ ਦਾ ਤੰਗੀ ਫੰਗੀ ਦਾ ਸਮਾਂ ਸੀ। ਪਿੱਛੇ ਕੁਝ ਸਮਾਂ ਜਦੋਂ ਨਵਾਬੀ ਦੀ ਪੱਗ ਆਈ ਸੀ ਬੜਾ ਸੌਖਾ ਨਿਕਲਿਆ ਸੀ ਖਾਲਸੇ ਦਾ, ਪਰ ਜਦੋਂ ਉਹ ਆਪਣੇ ਇਕਰਾਰ ਤੋਂ ਮੁੱਕਰ ਗਏ, ਇਹ ਸਮਾਂ ਜਿਹੜਾ ਸੀ ਸਿੰਘਾਂ ਦਾ ਤੰਗੀ ਫੰਗੀ ਦਾ ਸਮਾਂ ਸੀ, ਜਿਹਨੂੰ ਫਾਕਿਆਂ ਦੇ ਦਿਨ ਕਹਿੰਦੇ ਹਾਂ। ਇਹ ਕੁਝ ਫਾਕਿਆਂ ਦਾ ਵੇਲਾ ਸੀ।
ਬਿਨ ਲੁੱਟ ਖਾਏ ਕਬ ਪੰਥੇ ਸਰੀ,
ਹੁਣ ਜਦੋਂ ਤੱਕ ਖਾਲਸਾ ਜਾ ਕੇ ਦਸਤ ਪੰਜਾ ਨਾ ਮਾਰੇ, ਤੁਰਕਾਂ ਨੂੰ ਜਾ ਕੇ ਲੁੱਟੇ ਮਾਰੇ ਨਾ, ਉਦੋਂ ਤੱਕ ਖਾਲਸੇ ਦਾ ਗੁਜ਼ਾਰਾ ਕਿਵੇਂ ਚੱਲਣਾ ਸੀ। ਸਿੰਘਾਂ ਕੋਲ ਕੋਈ ਜਗੀਰਾਂ ਥੋੜ੍ਹੀ ਸੀ, ਨਾ ਕੋਈ ਉਹ ਪਿੰਡਾਂ 'ਚ ਖੇਤੀ ਕਰ ਰਹੇ ਸੀ, ਉਹ ਤਾਂ ਜੰਗਲਾਂ ਵਿੱਚ ਲੁੱਕ ਕੇ ਜਾਨ ਬਚਾਉਂਦੇ ਸੀ, ਅਤੇ ਖਰਚੇ ਤਾਂ ਉਹ ਨਹੀਂ ਹੁੰਦੇ ਸੀ। ਘੋੜੇ ਵੀ ਚਾਹੀਦੇ ਨੇ ਸਿੰਘਾਂ ਨੂੰ, ਹਥਿਆਰ ਵੀ ਚਾਹੀਦੇ ਨੇ, ਲੰਗਰ ਪ੍ਰਸ਼ਾਦੇ ਲਈ ਰਸਤਾਂ ਬਸਤਾਂ ਵੀ ਚਾਹੀਦੀਆਂ ਨੇ। ਇਸ ਕਰਕੇ ਲੁੱਟਣ ਤੋਂ ਬਿਨਾਂ, ਤੁਰਕਾਂ ਨੂੰ ਲੁੱਟੇ ਮਾਰੇ ਬਿਨਾਂ ਖਾਲਸੇ ਦਾ ਗੁਜ਼ਾਰਾ ਕਿਵੇਂ ਹੋਣਾ ਸੀ।
ਤੋ ਭਾਈ ਗੌਰ ਸਿੰਘ ਸੁਣਿਆਇਓ,
ਹਾਂ ਇੱਕ ਭਾਈ ਗੌਰ ਸਿੰਘ ਨਾਮ ਦਾ ਸਿੰਘ ਸੀ, ਉਹ ਚੱਲ ਕੇ ਆਇਆ।
ਹੁਤੋ ਬੁੱਢੋ ਸਿੰਘ ਜਿਸ ਕੋ ਜਾਇਓ,
ਭਾਈ ਗੌਰ ਸਿੰਘ ਦਾ ਪੁੱਤਰ ਸੀ ਭਾਈ ਬੁੱਢਾ ਸਿੰਘ, ਜਿਹਦੇ ਨਾਂ ਤੇ ਇੱਕ ਜਥਾ ਚੱਲਿਆ ਸੀ।
ਦੋਹਰਾ ਤਿੰਨ ਤਬ ਲੰਗਰ ਆ ਦਿਓ, ਪੰਥੇ ਖੂਬ ਰਿਝਾਈ।
ਭਾਈ ਗੌਰ ਸਿੰਘ ਤੇ ਭਾਈ ਬੁੱਢਾ ਸਿੰਘ ਹੋਣਾ ਨੇ ਆ ਕੇ ਪੰਥ ਦੀ ਹਾਜ਼ਰੀ ਵਿੱਚ ਉਹ ਮਾਇਆ ਲਿਆਏ, ਕਿਤੋਂ ਕੋਈ ਰਸਤਾ ਬਸਤਾ ਲਿਆ ਕੇ ਤੇ ਪੰਥ ਦੇ ਚਰਣਾਂ 'ਚ ਹਾਜ਼ਰ ਕੀਤੀਆਂ। ਉਹਨਾਂ ਚੰਗੇ ਵਧੀਆ ਲੰਗਰ ਪ੍ਰਸ਼ਾਦੇ ਕੁਝ ਦਿਨਾਂ ਲਈ ਚਲਾਏ।
ਆਕੀ ਹੁਤੋ ਜੇ ਉਸ ਕੋਲੋਂ ਸੋ ਸਰ ਲਿਓ ਕਰਾਏ।
ਜਿਹੜਾ ਉਹਦੇ ਕੋਲੋਂ ਕੋਈ ਆਕੀ ਸੀ ਨਾ ਇੱਧਰ ਮਾਲਵੇ ਦੇ ਇਲਾਕੇ 'ਚ, ਉਹਨੇ ਸਾਰੇ ਆਪਣੇ ਸਰ ਕਰਾ ਲਏ ਵੀ ਸਿੰਘ ਆਏ ਨੇ। ਨਾਲੇ ਉਹਨੇ ਲੰਗਰ ਪ੍ਰਸ਼ਾਦੇ ਦੀ ਸੇਵਾ ਕੀਤੀ ਨਵਾਬ ਕਪੂਰ ਸਿੰਘ ਹੋਣਾ ਦੀ, ਨਾਲੇ ਜਿਹੜੇ ਕੋਈ ਬਾਗੀ ਸੀ ਉਹ ਵੀ ਆਪਣੇ ਕਾਬੂ ਕਰ ਲਏ। ਜਿਹੜੇ ਮਾਲਵੇ ਦੇ ਇਲਾਕੇ ਦੇ ਪਿੰਡਾਂ ਵਿੱਚ ਬਾਗੀ ਸੀ ਨਾ, ਉਹਨਾਂ ਨੂੰ ਭਾਈ ਬੁੱਢਾ ਸਿੰਘ ਹੋਣਾ ਨੇ, ਭਾਈ ਗੌਰ ਸਿੰਘ ਹੋਣਾ ਨੇ ਆਪਣੇ ਕਾਬੂ ਕਰ ਲਿਆ।
ਫਿਰ ਭਾਈ ਗੁਰਬਖਸ਼ ਸਿੰਘ ਦਈ ਲੰਗਰ ਰਸਤ ਸੁਪਾਏ।
ਫਿਰ ਭਾਈ ਗੁਰਬਖਸ਼ ਸਿੰਘ ਆਇਆ ਨਵਾਬ ਕਪੂਰ ਸਿੰਘ ਹੋਣਾ ਕੋਲ, ਉਹਨੇ ਲੰਗਰ ਦੀ ਰਸਤ ਬਸਤ ਲਿਆ ਕੇ ਠੀਕਰੀਵਾਲ ਨਗਰ 'ਚ ਹਾਜ਼ਰ ਕੀਤੀ।
ਅੱਗੇ ਲੱਗ ਲਗਾ ਖਾਲਸੇ ਕਈ ਉੱਦਮ ਦਏ ਕਰਾਏ।
ਭਾਈ ਗੁਰਬਖਸ਼ ਸਿੰਘ ਨੇ ਵੀ ਮਾਲਵੇ ਦੇ ਵਿੱਚ ਬਹੁਤ ਸਾਰੇ ਪਿੰਡਾਂ 'ਤੇ ਖਾਲਸੇ ਦੀ ਮਦਦ ਨਾਲ ਕਬਜ਼ਾ ਕਰ ਲਿਆ। ਇੱਕ ਸਿੰਘ ਤਾਂ ਆਏ ਹੀ ਨੇ ਵੀ ਇਹ ਇਹਨਾਂ ਦੀ ਫੌਜ ਮੈਨੂੰ ਮਿਲ ਜਾਏਗੀ, ਖਾਲਸੇ ਦੀ ਫਰੀ ਵਿੱਚ ਫੌਜ ਮਿਲਦੀ ਹੈ ਲੰਗਰ ਭੇਟਾ ਕਰਕੇ। ਉਹਨੇ ਖਾਲਸੇ ਨੂੰ ਨਾਲ ਰਲਾ ਕੇ ਅਤੇ ਮਾਲਵੇ ਦੇ ਬਹੁਤ ਸਾਰੇ ਪਿੰਡ ਭਾਈ ਗੁਰਬਖਸ਼ ਸਿੰਘ ਨੇ ਵੀ ਆਪਣੇ ਅਧੀਨ ਕੀਤੇ।
ਜੋ ਭਾਈ ਤਿਮ ਆਏ ਲੰਗਰ ਆਲੇ ਪੀ ਦਿਓ।
ਆ ਪਟਿਆਲਿਆ ਪਟਿਆਲਾ ਨਗਰ ਵਸਾਉਣ ਵਾਲਾ ਪਟਿਆਲੇ ਦਾ ਵਡੇਰਾ ਬਾਬਾ ਆਲਾ ਸਿੰਘ, ਇਹ ਵੀ ਠੀਕਰੀਵਾਲ ਨਗਰ ਦੇ ਵਿੱਚ ਬਾਬਾ ਨਵਾਬ ਕਪੂਰ ਸਿੰਘ ਹੋਣਾ ਕੋਲ ਹਾਜ਼ਰ ਹੋਇਆ। ਜਦੋਂ ਕਿਉਂਕਿ ਉਦੋਂ ਪਟਿਆਲਾ ਨਹੀਂ ਸੀ ਵਸਿਆ ਹਾਲੇ, ਤੋ ਬਾਬਾ ਆਲਾ ਸਿੰਘ ਜੀ ਨਵਾਬ ਕਪੂਰ ਸਿੰਘ ਹੋਣਾ ਦੇ ਚਰਨਾਂ 'ਚ ਹਾਜ਼ਰ ਹੋਏ ਅਤੇ ਨਵਾਬ ਕਪੂਰ ਸਿੰਘ ਹੋਣਾ ਕੋਲ ਲੰਗਰ ਵਿੱਚ ਜਾ ਕੇ ਉਹਨਾਂ ਨੇ ਰਸਤ ਬਸਤ ਹਾਜ਼ਰ ਕੀਤੀ। ਆਖਿਆ, ਖਾਲਸਾ ਜੀ ਮੇਰੀ ਵੀ ਮਦਦ ਕਰੋ, ਮੈਂ ਤੁਹਾਡੀ ਪਨਾਹ ਵਿੱਚ ਹਾਂ। ਗੁਰੂ ਛੇਵੇਂ ਪਾਤਸ਼ਾਹ ਅਤੇ ਸੱਤਵੇਂ ਪਾਤਸ਼ਾਹ ਨੇ ਮੇਰਿਆਂ ਵਡੇਰਿਆਂ ਨੂੰ ਬਚਨ ਕੀਤਾ ਕਿ ਤੁਹਾਡੇ ਘੋੜੇ ਜਮਨਾ ਤੱਕ ਪਾਣੀ ਪੀਆ ਕਰਨਗੇ ਅਤੇ ਮੇਰਾ ਵੀ ਰਾਜ ਕਾਇਮ ਹੋ ਜਾਏ ਇੱਧਰ ਮਾਲਵੇ ਦੇ ਇਲਾਕੇ 'ਚ, ਤੁਸੀਂ ਪੰਥ ਮੇਰੇ 'ਤੇ ਕਿਰਪਾ ਕਰੋ। ਇੱਦਾਂ ਬਾਬੇ ਆਲਾ ਸਿੰਘ ਨੇ ਠੀਕਰੀਵਾਲ ਨਗਰ ਦੇ ਵਿੱਚ ਹੀ ਨਵਾਬ ਕਪੂਰ ਸਿੰਘ ਹੋਣਾ ਦੇ ਲੰਗਰਾਂ ਵਿੱਚ ਲਿਆ ਕੇ ਰਸਤਾ ਬਸਤਾ ਹਾਜ਼ਰ ਕੀਤੀਆਂ।
ਸਾਥ ਫੁਲਾਇਣ ਸਭ ਲੈ ਆਇਓ।
ਜਿਹੜੇ ਫੂਲ ਕੇ ਅੰਸ ਬੰਸ਼ ਵਿੱਚੋਂ ਸਨ, ਫੂਲਕਿਆਂ ਦੀ ਮਿਸਲ ਵੱਖਰੀ ਚੱਲੀ ਹੈ। ਬਾਬਾ ਆਲਾ ਸਿੰਘ ਜੀ ਆਪਣੇ ਨਾਲ ਦੇ ਸਾਰੇ ਭਾਈ ਬੰਧੂਆਂ ਨੂੰ ਲੈ ਕੇ ਨਵਾਬ ਕਪੂਰ ਸਿੰਘ ਦੇ ਚਰਨਾਂ ਵਿੱਚ ਹਾਜ਼ਰ ਹੋਏ।
ਖੰਡੇ ਪਾਉਲ ਹੱਥ ਨਵਾਬੇ ਲਈ,
ਤੇ ਬਾਬੇ ਆਲਾ ਸਿੰਘ ਨੇ ਖੰਡੇ ਦੀ ਪੌਲ ਨਵਾਬ ਕਪੂਰ ਸਿੰਘ ਹੋਣਾ ਕੋਲੋਂ ਲਈ। ਜਥੇਦਾਰ ਨਵਾਬ ਕਪੂਰ ਸਿੰਘ ਹੋਣਾ ਕੋਲੋਂ ਖੰਡੇ ਦੀ ਪੌਲ ਛੱਕ ਕੇ ਇਹ ਆਲੇ ਤੋਂ ਆਲਾ ਸਿੰਘ ਬਣਿਆ।
ਪਯੋ ਆਲੋ ਸਿੰਘ ਖਾਲਸੇ ਪੰਥਮਈ,
ਇਹ ਵੀ ਖਾਲਸਾ ਪੰਥਮਈ ਹੋ ਗਿਆ। ਜਦੋਂ ਖੰਡੇ ਦੀ ਪੌਲ ਛੱਕ ਲਈ ਤੇ ਪੰਥ ਦਾ ਹੀ ਰੂਪ ਹੋ ਗਿਆ ਨਾ, ਫਿਰ ਪੰਥ ਵਿੱਚ ਹੀ ਮਿਲ ਗਿਆ।
ਮੁਖਤ ਫੌਜ ਪੀ ਉਨ ਹੱਥ ਆਈ,
ਤੇ ਖਾਲਸੇ ਦੀ ਜਿਹੜੀ ਫੌਜ ਆਈ ਹੋਈ ਸੀ ਇੱਧਰ ਮਾਲ ਵਿੱਚ 2000 ਸਿੰਘ, ਉਹ ਜਿਹੜੀਆਂ ਫੌਜਾਂ ਸਨ ਉਹ ਸਾਰੀਆਂ ਫੌਜਾਂ ਜਿਹੜੀਆਂ ਸਨ ਉਹ ਮੁਫਤ ਵਿੱਚ ਹੀ ਨਾਲ ਮਿਲ ਗਈਆਂ ਬਾਬੇ ਆਲਾ ਸਿੰਘ ਨੂੰ। 2000 ਸਿੰਘ ਨਵਾਬ ਕਪੂਰ ਸਿੰਘ ਦੇ ਨਾਲ ਉਤਰੇ ਹੋਏ ਸੀ ਠੀਕਰੀਵਾਲ, ਉਹ ਫੌਜ ਬਾਬੇ ਆਲਾ ਸਿੰਘ ਨੂੰ ਆਪਣੇ ਨਾਲ ਮੁਫਤ ਹੀ ਮਿਲ ਗਈ।
ਨਿਜ ਕੰਮ ਸਭਨ ਲਏ ਬਨਵਾਈ,
ਬਾਬੇ ਆਲਾ ਸਿੰਘ ਨੇ ਇੱਧਰ ਆ ਬਰਨਾਲੇ ਦਾ ਇਲਾਕਾ, ਇਹ ਜਿੰਨੇ ਪਿੰਡ ਸੀ ਨਾ ਇਹ ਸਾਰੇ ਆਪਣੇ ਕਬਜ਼ੇ 'ਚ ਕਰ ਲਏ ਸਿੰਘਾਂ ਦੀ ਮਦਦ ਨਾਲ, ਇੱਥੇ ਆਪਣੀ ਰਿਆਸਤ ਕਾਇਮ ਕਰ ਲਈ।
ਭਾਈਆਂ ਰੋਈ ਗ੍ਰਾਮ ਵਸਾਇਓ,
ਉਧਰ ਜਿਹੜਾ ਭਾਈਆਂ ਨੇ ਰੋਈ ਵਿੱਚ ਭਾਈਕਿਆਂ ਨੇ ਰੋਈਆਂ ਵਿੱਚ ਜਿਹੜਾ ਪਿੰਡ ਵਸਾਇਆ ਸੀ,
ਗੋਰ ਜਿਆਣੋ ਨਾਮ ਤਰਾਇਓ,
ਉਹਨਾਂ ਦੇ ਵਸਾਏ ਪਿੰਡ ਦਾ ਨਾਮ ਉਹਨਾਂ ਨੇ ਰੱਖਿਆ ਗੁਰਜਿਆਣੋ। ਗੁਰਜਿਆਣੋ ਨਾਮ ਦਾ ਨਗਰ ਵੀ ਉਹਨਾਂ ਨੇ ਨਵਾਬ ਕਪੂਰ ਸਿੰਘ ਹੋਣਾ ਦੀ ਮਦਦ ਨਾਲ ਵਸਾਇਆ।
ਗੁਰਬਖਸ਼ ਸਿੰਘ ਔਰ ਮੁਲਕ ਮਲ ਲਇਓ,
ਜਿਹੜਾ ਗੁਰਬਖਸ਼ ਸਿੰਘ ਸੀ ਉਹਨੇ ਵੀ ਇੱਧਰ ਮਾਲਵੇ ਦਾ ਬਹੁਤ ਸਾਰਾ ਇਲਾਕਾ ਉਹਨੇ ਮਲ ਲਿਆ, ਕੁਝ ਆਲਾ ਸਿੰਘ ਨੇ ਮਲ ਲਿਆ, ਕੁਝ ਗੌਰ ਸਿੰਘ ਨੇ ਮਲ ਲਿਆ।
ਆਲੇ ਸਿੰਘ ਪੀ ਬਹੁ ਘਿਰ ਵਯੋ।
ਬਾਬੇ ਆਲਾ ਸਿੰਘ ਨੇ ਵੀ ਕਾਫੀ ਇਲਾਕਾ ਉਧਰ ਇਧਰ ਮਹਾਰਾਜ ਕੇ ਦਾ ਸਾਰਾ ਇਲਾਕਾ ਫੂਲ ਰਾਮਪੁਰਾ ਫੂਲ ਆਦਿਕ ਇਧਰ ਬਰਨਾਲੇ ਤੱਕ ਦਾ ਇਲਾਕਾ ਧਨੂਲਾ ਇਹ ਸਾਰੇ ਨਗਰ ਜਿਹੜੇ ਸਨ ਬਾਬੇ ਆਲਾ ਸਿੰਘ ਨੇ ਆਪਣੇ ਅਧੀਨ ਕਰ ਲਏ।
ਨਾਲ ਹੋਤੇ ਉਸ ਕਈ ਪਿਰਾਏ
ਆਲਾ ਸਿੰਘ ਦੇ ਨਾਲ ਉਹਦੇ ਕਈ ਰਿਸ਼ਤੇਦਾਰ ਉਹਦੇ ਭਰਾ ਵੀ ਸਨ
ਸਭ ਹਨ ਕੇ ਭੂਮ ਦਈ ਰੁਕਾਏ
ਉਹਨਾਂ ਨੇ ਵੀ ਕਿਸੇ ਨੇ ਦੋ ਪਿੰਡ ਕਿਸੇ ਨੇ ਚਾਰ ਕਿਸੇ ਨੇ ਪੰਜ ਏਦਾਂ ਬਾਬੇ ਆਲਾ ਸਿੰਘ ਦੇ ਭਰਾਵਾਂ ਨੇ ਵੀ ਬਹੁਤ ਸਾਰੇ ਪਿੰਡ ਰੋਕ ਲਏ ਆਪਣੇ ਅਧੀਨ ਕਰ ਲਏ। ਬਾਬਾ ਆਲਾ ਸਿੰਘ ਜੀ ਇੱਧਰ ਸਰਹੰਦ ਵਾਲੇ ਪਾਸੇ ਤੱਕ ਨੇੜੇ ਇੱਧਰ ਆਹ ਪਟਿਆਲੇ ਦਾ ਜਿਹੜਾ ਇਲਾਕਾ ਜਿੱਥੇ ਆਪਾਂ ਬੈਠੇ ਹਾਂ ਇੱਥੋਂ ਤੱਕ ਦਾ ਸਾਰਾ ਇਲਾਕਾ ਜਿਹੜਾ ਸੀ ਉਹ ਬਾਬੇ ਆਲਾ ਸਿੰਘ ਨੇ ਆਪਣੇ ਕਬਜ਼ੇ ਕਰ ਲਿਆ।
ਆਲੇ ਸਿੰਘ ਵੱਡ ਵਧਿਓ ਪਸਾਰਾ
ਸਭ ਤੋਂ ਵੱਧ ਵਾਧਾ ਬਾਬੇ ਆਲਾ ਸਿੰਘ ਦਾ ਹੋਇਆ। ਕਿਉਂ ਹੋਇਆ? ਕਿਉਂਕਿ ਛੇਵੇਂ ਤੇ ਸੱਤਵੇਂ ਪਾਤਸ਼ਾਹ ਨੇ ਬਚਨ ਕੀਤੇ ਸੀ ਇਹਦੇ ਵਡੇਰਿਆਂ ਨੂੰ। ਖਾਲਸਾ ਜੀ ਭਾਈ ਕਾਲਾ ਜੀ ਹੋਏ ਇਹਨਾਂ ਦੇ ਵਡੇਰੇ। ਉਹਨਾਂ ਦੇ ਦੋ ਭਤੀਜੇ ਸਨ, ਇੱਕ ਦਾ ਨਾਂ ਸੀ ਬਾਬਾ ਫੂਲ ਤੇ ਦੂਜੇ ਦਾ ਨਾਂ ਸੀ ਬਾਬਾ ਸੰਦਲੀ। ਛੇਵੇਂ ਪਾਤਸ਼ਾਹ ਜਦੋਂ ਇੱਧਰ ਮਹਾਰਾਜਕੇ ਦਾ ਜੰਗ ਲੜਿਆ ਉਦੋਂ ਸਤਿਗੁਰਾਂ ਦੇ ਚਰਣਾਂ 'ਚ ਹਾਜ਼ਰ ਹੋਏ, ਦੋਵਾਂ ਬੱਚਿਆਂ ਨੂੰ ਸਿਖਾ ਕੇ ਲੈ ਗਿਆ ਸੀ ਕਿ ਮਹਾਰਾਜ ਜੀ ਦੇ ਕੋਲ ਜਾ ਕੇ ਨਾ ਤੁਸੀਂ ਢਿੱਡ ਵਜਾਉਣੇ ਆਪਣੇ। ਛੇਵੇਂ ਪਾਤਸ਼ਾਹ ਕੋਲ ਜਾ ਕੇ ਇਹਨਾਂ ਨੇ ਪੇਟ ਵਜਾਏ ਤੇ ਮਹਾਰਾਜ ਜੀ ਨੇ ਪੁੱਛਿਆ ਇਹ ਕੀ ਕਰਦੇ ਨੇ ਕਾਲਿਆ? ਕਹਿਣ ਲੱਗਾ ਮਹਾਰਾਜ ਜੀ ਇਹ ਕਹਿੰਦੇ ਨੇ ਢਿੱਡੋਂ ਭੁੱਖੇ ਆ, ਇਹਨਾਂ ਦੇ ਮਾਂ ਪਿਓ ਕੋਈ ਨਹੀਂ ਸਿਰ ਤੇ। ਮਹਾਰਾਜ ਜੀ ਕਹਿੰਦੇ ਭੁੱਖੇ ਕਾਹਨੂੰ ਨੇ, ਰਾਜੇ ਨੇ, ਇਹਨਾਂ ਦੇ ਘੋੜੇ ਜਮਨਾ ਤਾਂ ਹੀ ਪਾਣੀ ਪੀਆ ਕਰਨਗੇ। ਜਦੋਂ ਸੱਤਵੇਂ ਪਾਤਸ਼ਾਹ ਗਏ ਨੇ ਉਹਨਾਂ ਨੇ ਬਚਨ ਫਿਰ ਦੁਹਰਾ ਕੇ ਵਰ ਦਿੱਤਾ ਸੀ ਕਿ ਸਾਡੇ ਪਿਤਾ ਜੀ ਬਜ਼ੁਰਗਾਂ ਨੇ ਜਿਹੜਾ ਬਚਨ ਕੀਤਾ ਦਾਦਾ ਜੀ ਨੇ ਉਹ ਬਚਨ ਸੱਚ ਹੋਵੇਗਾ। ਤੋ ਸਤਿਗੁਰਾਂ ਦੇ ਬਚਨਾਂ ਦਾ ਪ੍ਰਤਾਪ ਸੀ। ਫਿਰ ਦਸਵੇਂ ਪਾਤਸ਼ਾਹ ਦੇ ਸਮੇਂ ਭਾਈ ਰਾਮ ਸਿੰਘ ਤਰਲੋਕ ਸਿੰਘ ਹੋਣਾ ਨੇ ਸੇਵਾ ਕੀਤੀ, ਵੱਡਿਆਂ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕੀਤਾ ਸੀ ਉਹਨਾਂ ਨੇ ਅਤੇ ਦਮਦਮਾ ਸਾਹਿਬ ਦੀ ਧਰਤੀ 'ਤੇ ਮਹਾਰਾਜ ਕਲਗੀਧਰ ਨੇ ਆਪਣੀ ਸ਼੍ਰੀ ਸਾਹਿਬ ਦੇ ਕੇ ਨਾਲ ਇੱਕ ਹੁਕਮਨਾਮਾ ਦੇ ਕੇ ਆਖਿਆ ਸੀ ਤੁਹਾਡਾ ਘਰ ਸਾਡਾ, ਤੁਹਾਡੇ ਘਰ ਵਿੱਚ ਸਾਡਾ ਘਰ ਹੈ। ਇੱਦਾਂ ਬਚਨ ਮਹਾਰਾਜ ਜੀ ਨੇ ਵੀ ਕੀਤੇ ਸੀ। ਤੋ ਬਾਬਾ ਰਾਮ ਸਿੰਘ ਤਰਲੋਕ ਸਿੰਘ ਤੋਂ ਬਾਅਦ ਬਾਬਾ ਆਲਾ ਸਿੰਘ ਹੋਣੀ ਉਹਨਾਂ ਦੇ ਅੱਗੋਂ ਵੰਸ਼ਜ ਸਨ। ਤੋ ਬਾਬੇ ਆਲਾ ਸਿੰਘ ਦੇ ਸਮੇਂ ਉਹ ਬਨ ਸੱਚ ਹੋਏ ਮਹਾਰਾਜ ਜੀ ਦੇ। ਬਹੁਤ ਸਾਰਾ ਇਲਾਕਾ ਜਿਹੜਾ ਇਹ ਜੰਗਲ ਦਾ, ਮਾਲਵੇ ਦਾ, ਉੱਧਰ ਬਠਿੰਡੇ ਤੱਕ ਦਾ ਅਤੇ ਇੱਧਰ ਬਰਨਾਲੇ ਤੱਕ ਦਾ, ਫਿਰ ਇੱਧਰ ਸਰਹੰਦ ਤੱਕ, ਇੱਧਰ ਦਿੱਲੀ ਵਾਲੇ ਪਾਸੇ ਜਮਨਾ ਤੱਕ ਜਿਹੜਾ ਸੀ ਯਮੁਨਾ ਨਗਰ ਤਾਈਂ, ਉੱਥੇ ਤੱਕ ਇਹਨਾਂ ਦਾ ਰਾਜ ਰਿਹਾ ਹੈ ਪਟਿਆਲੇ ਵਾਲੇ ਰਾਜਿਆਂ ਦਾ। ਤੋ ਬਾਬੇ ਆਲਾ ਸਿੰਘ ਨੇ ਨਵਾਬ ਕਪੂਰ ਸਿੰਘ ਦੀ ਮਦਦ ਦੇ ਨਾਲ ਬਹੁਤ ਸਾਰਾ ਇਲਾਕਾ ਜਿੱਤਿਆ। ਅੰਮ੍ਰਿਤ ਵੀ ਉਹਨਾਂ ਨੇ ਨਵਾਬ ਕਪੂਰ ਸਿੰਘ ਹੋਣਾ ਪਾਸੋਂ ਛਕਿਆ।
ਗਿਰਦ ਘੇਰਿਓ ਉਨ ਸੁਨਾਮੇ ਸਾਰਾ,
ਇੱਧਰ ਸੁਨਾਮ ਦਾ ਜਿੰਨਾ ਇਲਾਕਾ ਆ ਪਰੇ ਸੁਨਾਮ ਤੋਂ ਚਲੇ ਜਾਈਏ, ਉਹ ਸੁਨਾਮ ਦੇ ਨੇੜੇ ਤੇੜੇ ਇਰਦ ਗਿਰਦ ਦਾ ਜਿੰਨਾ ਇਲਾਕਾ ਸੀ ਉਹ ਵੀ ਬਾਬੇ ਆਲਾ ਸਿੰਘ ਨੇ ਘੇਰ ਲਿਆ, ਉਹਨੂੰ ਵੀ ਆਪਣੇ ਅਧੀਨ ਕਰ ਲਿਆ।
ਦੋਹਰਾ ਸਾਖੀ ਸੁਣੋ ਸਰਹੰਦ ਕੀ, ਜਿਮ ਸਿੰਘਨ ਪ੍ਰਥਮ ਲਈ ਲੂਟ।
ਕਹਿੰਦੇ ਹੁਣ ਸਰਹੰਦ ਦੀ ਸਾਖੀ ਸੁਣੋ। ਇੱਕ ਵਾਰੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਸਰਹੰਦ 'ਤੇ ਫਤਿਹ ਕੀਤੀ ਖਾਲਸੇ ਨੇ, ਪਰ ਉਦੋਂ ਸਰਹੰਦ ਉਜਾੜੀ ਨਹੀਂ ਸੀ, ਉਦੋਂ ਕਿਲੇ ਰੱਖ ਲਏ ਸੀ। ਕਲਗੀਧਰ ਨੇ ਬਚਨ ਕੀਤਾ ਸੀ ਕਿ ਸਰਹੰਦ ਦੀ ਇੱਟ ਨਾਲ ਇੱਟ ਖੜਕਾਏਗਾ ਖਾਲਸਾ, ਉਹ ਬਚਨ ਨਵਾਬ ਕਪੂਰ ਸਿੰਘ ਹੋਣਾ ਨੇ ਸੱਚ ਕੀਤੇ। ਦੁਬਾਰਾ ਕਹਿੰਦੇ ਉਹ ਕਿਵੇਂ ਹੋਏ ਸੱਚ? ਹੁਣ ਉਹ ਸਰਹੰਦ ਨੂੰ ਫਤਿਹ ਕਰਨ ਦੀ ਸਾਖੀ ਉਹ ਤੁਹਾਨੂੰ ਸਰਵਣ ਕਰਾਈਏ।
ਉਤੋ ਖਾਲੀ ਬੋ ਖਰਚ ਤੇ ਲਿਆਏ ਕਰ ਬਡਲੂ ਛੂਟ।
ਕਹਿੰਦੇ ਸਿੰਘਾਂ ਦੇ ਕੋਲ ਮਾਇਆ ਦੀ ਤੰਗੀ ਫੰਗੀ ਸੀ ਤੇ ਸਿੰਘਾਂ ਨੇ ਆਖਿਆ ਖਾਲਸਾ ਜੀ ਸਰਹੰਦ ਨੇੜੇ ਆ, ਜਾ ਕੇ ਲੁੱਟ ਲਿਆਈਏ, ਨਾਲੇ ਮਾਇਆ ਦੀ ਤੰਗੀ ਫੰਗੀ ਦੂਰ ਹੋ ਜਾਏਗੀ। ਤੇ ਨਾਲੇ ਕਲਗੀਧਰ ਪਾਤਸ਼ਾਹ ਦੇ ਬਚਨ ਸੱਚ ਹੋ ਜਾਣਗੇ।
ਮੇਲੋ ਅੰਮ੍ਰਿਤ ਸਰ ਢੁੱਕੇ ਸੁਣ ਪੰਥੇ ਆਇਓ ਚਾਓ।
ਉਧਰ ਦੀਵਾਲੀ ਦਾ ਜੋੜ ਮੇਲਾ ਨੇੜੇ ਆ ਰਿਹਾ ਸੀ ਅੰਮ੍ਰਿਤਸਰ ਸਾਹਿਬ, ਤੋ ਸਿੰਘਾਂ ਦੀ ਇਹ ਵੀ ਵਿਚਾਰ ਸੀ ਵੀ ਮਾਇਆ ਹੋਵੇਗੀ ਤੇ ਜਾ ਕੇ ਮੇਲਾ ਵੀ ਮਨਾਵਾਂਗੇ ਅੰਮ੍ਰਿਤਸਰ ਸਾਹਿਬ ਪਹੁੰਚ ਕੇ। ਇਸ ਕਰਕੇ ਸਿੰਘਾਂ ਨੇ ਵਿਚਾਰ ਕੀਤੀ, ਗੁਰਮਤਾ ਕੀਤਾ ਕਿ ਸਰਹੰਦ ਤੇ ਫਤਿਹ ਕਰੀਏ।
ਜਿਮ ਤਿਮ ਚੱਲਿਓ ਚਾਹੀਏ ਐਸੋ ਠੱਠਿਓ ਪਾਓ।
ਕਹਿੰਦੇ ਨੀਯਤ ਧਾਰੀ ਨਿਸ਼ਚਾ ਕੀਤਾ ਖਾਲਸੇ ਨੇ ਜਿਵੇਂ ਕਰਨਾ ਚਾਹਿਆ।
ਚੋ ਪਈ ਚਲੋ ਚਲੋ ਸਭ ਪੰਥ ਉਚਾਰਿਓ।
ਇੱਕ ਸਿੰਘ ਬੋਲਿਆ ਖਾਲਸਾ ਜੀ ਮਾਇਆ ਦੀ ਤੰਗੀ ਹੈ, ਤੇ ਦੂਜਾ ਸਿੰਘ ਲਾਗਿਓ ਬੋਲਿਆ ਖਾਲਸਾ ਜੀ ਸਰਹੰਦ ਕਿਹੜੇ ਦਿਨ ਕੰਮ ਆਉਣੀ ਹੈ, ਚਲੋ ਚੱਲ ਕੇ ਸਰਹੰਦ ਤੇ ਹੱਥ ਸਾਫ ਕਰੀਏ, ਗੁਰੂ ਮਾਰੀ ਸਰਹੰਦ ਹੈ। ਤੀਜਾ ਕਹਿੰਦਾ ਚਲੋ ਕਰੋ, ਉਹ ਝੱਟ ਉੱਠ ਕੇ ਖਲੋ ਗਿਆ ਕਮਰ ਕੱਸਾ ਕਰਕੇ, ਕਹਿੰਦਾ ਜੀ ਚਲੋ ਸਰਹੰਦ ਮਾਰਨੀ ਹੈ, ਉਹ ਜਿੰਨੀ ਵਾਰੀ ਸਰਹੰਦ ਮਾਰਾਂਗੇ ਗੁਰੂ ਕੀਆਂ ਖੁਸ਼ੀਆਂ ਹੋਣੀਆਂ ਨੇ। ਸਪੀਕਰਾਂ ਵਾਲਿਆਂ ਨੂੰ ਬੇਨਤੀ ਹੈ ਜੇਕਰ ਕੋਈ ਸਿੰਘ ਹੈ ਉੱਤੇ ਤਾਂ ਭਾਈ ਆਵਾਜ਼ ਠੀਕ ਕਰ ਦਿਓ, ਇਸ ਵੇਲੇ ਨਾ ਟਰਾਇਲ ਕਰਿਆ ਕਰੋ, ਥੋੜ੍ਹਾ ਜਿਹਾ ਅੱਗੇ ਪਿੱਛੇ ਕਰ ਲਿਆ ਕਰੋ। ਉਹ ਕਹਿਣ ਲੱਗੇ ਇੱਕ ਜਿਹੜਾ ਸੀ ਉਹ ਤਿਆਰ ਹੋਇਆ, ਦੂਜੇ ਨੇ ਕਮਰ ਕੱਸਾ ਕਰ ਲਿਆ, ਕਹਿੰਦਾ ਚਲੋ ਖਾਲਸਾ ਜੀ ਆਪਾਂ ਹੁਣੇ ਹੀ ਸਰਹੰਦ ਤੇ ਹਮਲਾ ਕਰੀਏ।
ਕਰੀਏ ਇਸ਼ਨਾਨ ਇਮ ਮਨ ਮਦ ਧਾਰਿਓ।
ਤੀਜਾ ਸਿੰਘ ਕਹਿੰਦਾ ਛੇਤੀ ਕਰੀਏ, ਦੀਵਾਲੀ ਨੇੜੇ ਆਉਂਦੀ ਹੈ ਤੇ ਆਪਾਂ ਚੱਲ ਕੇ ਅੰਮ੍ਰਿਤਸਰ ਸਾਹਿਬ ਇਸ਼ਨਾਨ ਵੀ ਕਰਨਾ ਤੇ ਪਹਿਲਾਂ ਪਹਿਲਾਂ ਸਰਹੰਦ ਫਤਿਹ ਕਰ ਲਈਏ।
ਤਿਮ ਚੱਲ ਬਾਤ ਨਵਾਬ ਪੈ ਕਈ।
ਸਿੰਘ ਇਹ ਗੱਲਾਂ ਕਰ ਹੀ ਰਹੇ ਸਨ ਕਿ ਜਥੇਦਾਰ ਨਵਾਬ ਕਪੂਰ ਸਿੰਘ ਹੋਣਾ ਦੇ ਕੋਲ ਇਹ ਮਸਲਾ ਪਹੁੰਚਿਆ। ਜਥੇਦਾਰ ਸਾਹਿਬ ਦੀ ਆਗਿਆ ਤੋਂ ਬਿਨਾਂ ਥੋੜ੍ਹੀ ਹਮਲਾ ਹੋਣਾ ਸੀ, ਇੱਦਾਂ ਥੋੜ੍ਹੀ ਸੀ ਵੀ ਹਰ ਕੋਈ ਮੂੰਹ ਤਾਣਾ, ਅੱਜ ਕੱਲ੍ਹ ਜਿਵੇਂ ਟੁਰੇ ਨਹੀਂ ਫਿਰਦੇ, ਜਣਾ ਖਣਾ ਹੀ ਮੂੰਹ ਤਾਣਾ ਹੋਇਆ ਫਿਰਦਾ। ਪੰਥ ਦੀਆਂ ਸਤਿਕਾਰਤ ਹਸਤੀਆਂ ਜਥੇਦਾਰ ਸਾਹਿਬਾਨਾਂ ਦਾ ਕੋਈ ਅਦਬ ਸਤਿਕਾਰ ਪੈ ਭਾਵਨੀ ਲੋਕਾਂ ਦੇ ਦਿਲਾਂ 'ਚ ਸਮਾਪਤੀ ਹੋ ਗਈ ਹੈ। ਇਹ ਨਹੀਂ ਕੋਈ ਆਪਣੀ ਮਰਜ਼ੀ ਨਾਲ ਹੀ ਟੁਰਿਆ ਫਿਰੇ, ਹਰ ਕੋਈ ਜਣਾ ਖਣਾ ਸਿਆਣਾ ਬਣਿਆ ਹੋਇਆ ਆਪਣੇ ਆਪ ਨੂੰ। ਪੰਥ ਦੀਆਂ ਕੋਈ ਰੋਹ ਰੀਤੀਆਂ ਮਰਿਆਦਾਵਾਂ ਹਨ। ਭਾਵੇਂ ਕਿ ਸਿੰਘਾਂ ਨੇ ਵਿਚਾਰ ਕੀਤੀ ਪਰ ਉਹਨਾਂ ਆਖਿਆ ਨਵਾਬ ਕਪੂਰ ਸਿੰਘ ਦੀ ਆਗਿਆ ਤੋਂ ਬਿਨਾਂ ਨਹੀਂ ਆਪਾਂ ਚੱਲਣਾ। ਤੋ ਜਥੇਦਾਰ ਨਵਾਬ ਕਪੂਰ ਸਿੰਘ ਹੋਣਾ ਦੇ ਕੋਲੇ ਮਸਲਾ ਪਹੁੰਚਿਆ।
ਮਰਵਾਵੋ ਸ਼ਹਿਰ ਕੋਈ ਖਰਚ ਲਈ।
ਕਹਿਣ ਲੱਗੇ ਨਵਾਬ ਸਾਹਿਬ, ਜਥੇਦਾਰ ਸਾਹਿਬ ਜੀ, ਸਿੰਘਾਂ ਨੂੰ ਮਾਇਆ ਦੀ ਤੰਗੀ ਫੰਗੀ ਹੈ ਤੇ ਕੋਈ ਸ਼ਹਿਰ ਮਾਰੀਏ ਆਪਾਂ, ਤਾਂ ਜੋ ਇਹ ਮਾਇਆ ਦੀ ਤੰਗੀ ਫੰਗੀ ਦੂਰ ਹੋ ਜਾਏ।
ਲਾਭ ਸਿੰਘ ਇਮ ਬੋਲਤ ਪਇਓ।
ਲਾਗੇ ਇੱਕ ਸਿੰਘ ਖੜਾ ਸੀ, ਉਹਦਾ ਨਾਂ ਸੀ ਭਾਈ ਲਾਭ ਸਿੰਘ। ਭਾਈ ਲਾਭ ਸਿੰਘ ਬੋਲਿਆ
ਮਾਰੋ ਸ਼ਹਿਰ ਖੂਨੀ ਜੋ ਆਇਓ।
ਭਾਈ ਲਾਭ ਸਿੰਘ ਕਹਿਣ ਲੱਗੇ ਜੀ ਹੋਰ ਕਿਹੜਾ ਸ਼ਹਿਰ ਮਾਰੀਏ, ਆਪਣੇ ਨੇੜੇ ਆ ਠੀਕਰੀਵਾਲ ਤੋਂ ਨੇੜੇ ਹੀ ਹੈ ਸਰਹੰਦ। ਕਹਿੰਦੇ ਜਿਹੜਾ ਖੂਨੀ ਸ਼ਹਿਰ ਹੈ ਸਰਹੰਦ, ਜਿੱਥੇ 7 ਸਾਲ ਤੇ 9 ਸਾਲ ਦੇ ਬੱਚਿਆਂ ਦਾ ਲਹੂ ਡੋਲਿਆ ਗਿਆ, ਉਸ ਖੂਨੀ ਸ਼ਹਿਰ ਨੂੰ ਚੱਲ ਕੇ ਮਾਰੀਏ।
ਹੋਏ ਕਾਤ ਜਿੱਤ ਸਾਹਿਬ ਜਾਦੇ।
ਜਿੱਥੇ ਸਾਹਿਬਜ਼ਾਦਿਆਂ ਦਾ ਘਾਤ ਹੋਇਆ, ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ,
ਤੈ ਪਰ ਕਹਿਓ ਹੱਲਨ ਵਗਾਦੇ।
ਕਹਿਣ ਲੱਗੇ ਉੱਥੇ ਚੱਲ ਕੇ ਹੱਲ ਵਾਹੀਏ, ਗਧਿਆਂ ਦੇ ਨਾਲ ਹਲ ਵਾਹੀਏ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਉਹ ਬਚਨ ਪੂਰਾ ਨਹੀਂ ਹੋਇਆ, ਹੁਣ ਉਹ ਪੂਰਾ ਕਰੀਏ ਕਲਗੀਧਰ ਦਾ ਬਚਨ, ਇਹਦੀਆਂ ਨੀਹਾਂ ਪੁੱਟ ਦਈਏ, ਜੜ੍ਹਾਂ ਪੁੱਟ ਦਈਏ ਸਰਹੰਦ ਦੀਆਂ, ਤੇ ਗਧਿਆਂ ਪਿੱਛੇ ਹਲ ਵਾਹ ਕੇ ਤੇ ਹਲ ਵਾਹੀਏ ਇੱਥੇ।
ਕਈ ਕਹੇ ਅਬ ਹੀ ਪੜੋ ਦੋੜੀ।
ਤਿਆਰ ਬਰ ਤਿਆਰ ਸਿੰਘ ਜਿਹੜੇ ਗਰਮ ਖੂਨ ਵਾਲੇ, ਉਹ ਕਹਿੰਦੇ ਹੁਣੇ ਚੱਲੀਏ, ਆਪਾਂ ਨੂੰ ਕਿਹੜਾ ਕਹਿੰਦੇ ਆਪਾਂ ਪੰਡਤਾਂ ਕੋਲੋਂ ਜਾ ਕੇ ਕੋਈ ਤਰੀਕ ਕਢਾਉਣੀ ਆ ਵੀ ਕਦੋਂ ਹਮਲਾ ਕਰੀਏ। ਕਹਿੰਦੇ ਚਲੋ ਖਾਲਸਾ ਜੀ ਕਰੋ ਅਰਦਾਸਾ, ਹੁਣੇ ਚਾਲੇ ਮਾਰੀਏ।
ਕਈ ਕਹੇ ਓਜ ਅਤ ਹੈ ਥੋੜੀ।
ਕੁਝ ਕੁ ਸਿੰਘ ਵਿੱਚੋਂ ਥੋੜੇ ਜੇ ਮਨ ਚ ਢੈਂਦੀ ਕਲਾ ਵਾਲੇ ਵੀ ਹੁੰਦੇ, ਸਾਰੇ ਇੱਕੋ ਜਿਹੇ ਥੋੜੇ ਹੁੰਦੇ। ਉਹ ਕਹਿਣ ਲੱਗੇ ਜੀ ਆਪਣੇ ਕੋਲ ਫੌਜਾਂ ਥੋੜੀਆਂ ਨੇ ਤੇ ਸਿੰਘ ਤਾਂ ਗਏ ਨੇ ਸਾਰੇ ਮਾਝੇ ਚ, ਤੇ ਆਪਾਂ ਥੋੜੇ ਆ ਇੱਧਰ ਗਿਣਤੀ ਵਿੱਚ, ਤੇ ਆਪਾਂ ਸਰਹੰਦ ਏਡਾ ਵੱਡਾ ਸ਼ਹਿਰ ਹੈ ਤੇ ਉਹਦੇ ਤੇ ਹਮਲਾ ਕਿਵੇਂ ਕਰਾਂਗੇ, 52 ਪਰਗਣੇ ਉਹਦੇ ਅਧੀਨ ਨੇ। ਇਦਾਂ ਕਈਆਂ ਨੇ ਗੱਲ ਕਹੀ,
ਨਵਾਬ ਕਈ ਜਗ ਤੱਕ ਕਿਆ ਕਰੋ।
ਕਈ ਕਹਿੰਦੇ ਕੋਈ ਗੱਲ ਨੀ, ਥੋੜੇ ਤਾਂ ਥੋੜਿਆਂ ਕੋਲ ਹੁੰਦੇ ਆ, ਖਾਲਸਾ ਸਵਾਇਆ ਬਹੁਤ ਹੈ। ਜਦੋਂ ਇਹ ਗੱਲਾਂ ਸੁਣੀ ਜਾਣ ਤੇ ਫਿਰ ਬਾਅਦ ਜਥੇਦਾਰ ਨਵਾਬ ਕਪੂਰ ਸਿੰਘ ਜੀ ਬੋਲੇ, ਕਹਿੰਦੇ ਸਿੰਘੋ ਕਿਹੜੀ ਜੱਕੋ ਤੱਕੀ ਚ ਪਏ ਹੋ। ਨਵਾਬ ਕਪੂਰ ਸਿੰਘ ਜੀ ਕਹਿੰਦੇ ਕਿਹੜੀ ਜੱਕੋ ਤੱਕੀ ਚ ਪਏ ਹੋ, ਇੱਕ ਕਹਿੰਦਾ ਹੱਲਾ ਕਰੋ, ਇੱਕ ਕਹਿੰਦਾ ਫੌਜ ਥੋੜੀ ਹੈ, ਇੱਕ ਕਹਿੰਦਾ ਥੋੜਾ ਜਿਹਾ ਠਹਿਰ ਜੋ। ਕਹਿੰਦੇ ਕਿਹੜੀ ਜੱਕੋ ਤੱਕੀ ਚ ਪਏ ਹੋ?
ਉਹਾਂ ਮਾਰਨ ਮਰਨੇ ਖਰੋ।
ਕਹਿੰਦੇ ਉੱਥੇ ਮਾਰਨਾ ਤੇ ਦੋ ਹੀ ਗੱਲਾਂ ਨੇ ਖਾਲਸਾ ਜੀ, ਜਾਂ ਮਾਰਨਾ ਜਾਂ ਮਰਨਾ। ਜਦੋਂ ਗੱਲਾਂ ਹੀ ਦੋ ਨੇ ਤੇ ਫਿਰ ਜੱਕੋ ਤੱਕੀ ਕਾਹਦੀ? ਮਰਨਾ ਜਾਂ ਫਿਰ ਮਾਰਨਾ।
ਉਹਾਂ ਸੀਸ ਸਿੰਘ ਜੋ ਕੋ ਲਾਓ।
ਨਵਾਬ ਕਪੂਰ ਸਿੰਘ ਜੀ ਕਹਿੰਦੇ ਖਾਲਸਾ ਜੀ, ਸਰਹੰਦ ਨੂੰ ਮਾਰਦਿਆਂ ਜਿਹੜਾ ਕੋਈ ਸਿੰਘ ਉੱਥੇ ਆਪਣਾ ਸੀਸ ਲਾਵੇਗਾ, ਯਾਨੀ ਕਿ ਸ਼ਹੀਦੀ ਪਾਵੇਗਾ,
ਮਨ ਇੱਛਤ ਫਲ ਸੋ ਪਾਵੋਗੋ,
ਉਹਨੂੰ ਮਨ ਇੱਛਤ ਫਲਾਂ ਦੀ ਪ੍ਰਾਪਤੀ ਹੋਵੇਗੀ ਜਿਹੜਾ ਉੱਥੇ ਲੜਦਿਆਂ ਸ਼ਹੀਦ ਵੀ ਹੋ ਗਿਆ। ਤਾਂ ਇਹ ਨਾ ਸੋਚੋ ਵੀ ਥੋੜੇ ਆਪਾਂ, ਕਹਿੰਦੇ ਜੇ ਉੱਥੇ ਸ਼ਹੀਦੀ ਵੀ ਪਾ ਗਏ ਸਰਹੰਦ ਨੂੰ ਮਾਰਦਿਆਂ, ਤੇ ਉਹਨੂੰ ਮਨ ਇੱਛਤ ਫਲਾਂ ਦੀ ਪ੍ਰਾਪਤੀ ਹੋਵੇਗੀ।
ਉਹਾਂ ਸਰੇਂਗੇ ਦੋ ਕਾਜ,
ਉੱਥੇ ਦੋਵੇਂ ਕੰਮ ਸਵਰ ਜਾਣਗੇ ਆਪਣੇ।
ਮੂਵੇ ਮੁਕਤ ਜੀਏ ਜੀਵ ਸਾਜ,
ਦੋਵੇਂ ਕੰਮ ਕਿਹੜੇ? ਜੇ ਮਰ ਗਏ ਸ਼ਹੀਦੀ ਪਾ ਗਏ ਤਾਂ ਮੁਕਤ, ਤੇ ਜੇ ਸਰਹੰਦ ਤੇ ਫਤਿਹ ਪ੍ਰਾਪਤ ਕਰ ਲਈ ਤੇ ਫਿਰ ਜਾ ਕੇ ਖੁਸ਼ੀਆਂ ਨਾਲ ਦੀਵਾਲੀ ਦੇ ਜੋੜ ਮੇਲੇ ਮਨਾਵਾਂਗੇ ਅੰਮ੍ਰਿਤਸਰ ਸਾਹਿਬ ਜਾ ਕੇ, ਜਿਉਂਦਿਆਂ ਸਾਰੇ ਸੁੱਖ ਸਾਜ ਪ੍ਰਾਪਤ ਕਰਾਂਗੇ।
ਦੋਹਰਾ ਸ਼੍ਰੀ ਸਤਿਗੁਰ ਕੇ ਬਚਨ ਕਰ, ਸਿੰਘ ਥੋੜੇ ਹੀ ਫਤਿਹ ਪਾਏ।
ਨਵਾਬ ਕਪੂਰ ਸਿੰਘ ਜੀ ਕਹਿੰਦੇ ਖਾਲਸਾ ਜੀ, ਉੱਥੇ ਆਪਾਂ ਨਹੀਂ ਫਤਿਹ ਪਾਉਣੀ, ਉੱਥੇ ਕਲਗੀਧਰ ਦੇ ਬਚਨਾਂ ਨਾਲ ਆਪਾਂ ਫਤਿਹ ਪਾਉਣੀ। ਉਹਨਾਂ ਨੇ ਬਚਨ ਕੀਤਾ, ਮੇਰਾ ਖਾਲਸਾ ਸਰਹੰਦ ਦੀਆਂ ਇੱਟਾਂ ਨਾਲ ਇੱਟ ਖੜਕਾਏਗਾ, ਨੀਹਾਂ ਪੁੱਟੇਗਾ, ਸਤਲੁਜ ਦਰਿਆ ਚ ਸੁੱਟੇਗਾ। ਕਲਗੀਧਰ ਦੇ ਬਚਨਾਂ ਨਾਲ ਆਪਾਂ ਨੂੰ ਉੱਥੇ ਫਤਿਹ ਪ੍ਰਾਪਤ ਹੋਣੀ, ਤੇ ਆਪਾਂ ਥੋੜਿਆਂ ਨੇ ਫਤਿਹ ਪਾ ਲੈਣੀ ਆ ਉੱਥੇ। ਇਹ ਭੁਲੇਖਾ ਕੱਢ ਦਿਓ ਕਿ ਆਪਣੀ ਗਿਣਤੀ ਘੱਟ ਹੈ, ਆਪਾਂ ਥੋੜੇ ਹਾਂ। ਕਹਿੰਦੇ ਕਲਗੀਧਰ ਦੇ ਬਚਨਾਂ ਨਾਲ ਹੀ ਆਪਾਂ ਉੱਥੇ ਫਤਿਹ ਪਾ ਲੈਣੀ ਹੈ।
ਉਹਾਂ ਚਲੇਂਗੇ ਹਲ ਗਦੇ, ਦਿਨ ਥੋੜਨ ਕੇ ਮਾਏ।
ਆ ਥੋੜੇ ਦਿਨਾਂ ਦੀ ਬਾਤ ਆ, ਉੱਥੇ ਗਧਿਆਂ ਪਿੱਛੇ ਹਲ ਪਾ ਕੇ ਹਲ ਫੇਰਨੇ ਆ ਸਰਹੰਦ ਦੀ ਧਰਤੀ ਤੇ। ਬਸ ਫਿਕਰ ਨਾ ਕਰੋ ਖਾਲਸਾ ਜੀ, ਇਹ ਦਿਨ ਵੀ ਆਉਣ ਵਾਲਾ।
ਕਹੀ ਨਵਾਬੇ ਬਾਤ ਇਮ, ਤੋ ਪਯੋ ਪੰਥ ਕਰ ਛੂਟ।
ਜਦੋਂ ਨਵਾਬ ਕਪੂਰ ਸਿੰਘ ਹੋਣਾ ਨੇ ਬਚਨ ਕੀਤਾ, ਖਾਲਸਾ ਝੱਟ ਉੱਠ ਖਲੋਤਾ ਕਮਰ ਕੱਸੇ ਕਰਕੇ। ਪਹਿਲਾਂ ਜਿਹੜੇ ਮਾੜੇ ਮੁੱਟੀ ਜੱਕੋ ਤੱਕੀ ਚ ਪਏ ਸੀ ਨਾ, ਉਹ ਕਹਿੰਦੇ ਜੇ ਜਥੇਦਾਰ ਸਾਹਿਬ ਨੇ ਕਹਿ ਦਿੱਤਾ ਤਾਂ ਸਤ ਬਚਨ ਉਸੇ ਵੇਲੇ ਤਿਆਰ ਬਰ ਤਿਆਰ ਹੋ ਗਏ।
ਪ੍ਰਾਤ ਹੋਤ ਸੋ ਜਾਵੜੇ, ਪਾਈ ਸ਼ਹਿਰ ਮੈਂ ਲੂਟ।
ਕਹਿੰਦੇ ਪਹਿਲਾਂ 2000 ਹੀ ਸਿੰਘ ਸੀ, ਤੇ ਰਾਤੋ ਰਾਤ ਜਦੋਂ ਹੱਲਾ ਬੋਲਿਆ, ਪਤਾ ਨੀ ਸੱਜੇ ਖੱਬਿਓ ਕਿੱਧਰੋਂ ਫੌਜਾਂ ਆਈਆਂ। ਕਹਿੰਦੇ ਰਾਤੋ ਰਾਤ ਤਕਰੀਬਨ 5000 ਸਿੰਘ ਇਕੱਠਾ ਹੋ ਗਿਆ। ਇਹ ਅਸੀਂ ਸ਼ਹੀਦੀ ਕਲਾ ਮਹਾਰਾਜ ਜੀ ਦੀ ਜਿਹੜੀ ਕਲਾ ਵਰਤਦੀ ਸੀ ਨਾ, ਸ਼ਹੀਦੀ ਪਹਿਰਾ ਜਿਹਨੂੰ ਕਹਿੰਦੇ ਆ, ਇੱਦਾਂ ਵਰਤਦਾ ਸੀ। ਕਹਿੰਦੇ 5000 ਸਿੰਘ ਰਾਤੋ ਰਾਤ ਹੀ ਸਰਹੰਦ ਸ਼ਹਿਰ ਵਿੱਚ ਜਾ ਵੜੇ।
ਚੋਪਈ ਸਿੰਘ ਹਜ਼ਾਰ ਤੈ 5 ਕੋ ਪੁੱਜੇ।
ਕਹਿੰਦੇ ਸ਼ਹਿਰ ਵਿੱਚ ਦਿਨ ਰਾਤੋ ਰਾਤ ਚੱਲੇ ਠੀਕਰੀ ਵਾਲ ਤੋਂ, ਸਵੇਰੇ ਦਿਨ ਚੜ੍ਹਦਿਆਂ ਤੱਕ ਹਾਲੇ ਲੋ ਨਹੀਂ ਸੀ ਲੱਗੀ, ਤੇ ਸਰਹੰਦ ਜਾ ਵੜੇ ਸਿੰਘ ਤਕਰੀਬਨ 5000 ਸਿੰਘ ਪਹੁੰਚੇ।
ਉਹਨੇ ਦਰਵਾਜੇ ਜਾ ਕੇ 5 ਮੁੰਜੇ।
ਸਰਹੰਦ ਸ਼ਹਿਰ ਦੇ ਵੱਡੇ 5 ਦਰਵਾਜੇ ਸੀ, 5 ਤੇ ਜਾ ਕੇ 5000 ਸਿੰਘਾਂ ਨੇ, 1000 ਸਿੰਘ ਚਾਰੇ 5 ਦਰਵਾਜਿਆਂ ਤੇ ਉਹਨਾਂ ਨੇ ਜਾ ਕੇ ਕਬਜੇ ਕਰ ਲਏ।
ਤੁਰਕ ਲੱਭਿਓ ਦਿਓ ਸਿੰਘਨ ਮਾਰ,
ਜਿਹੜਾ ਕੋਈ ਤੁਰਕੜਾ ਲੱਭਿਆ ਉੱਥੇ ਮਲੇ ਛੜਿਆ ਉਹ ਮਾਰ ਦਿੱਤਾ।
ਲਏ ਹਿੰਦੂਆਂ ਕੇ ਜ਼ੇਵਰ ਉਤਾਰ,
ਜਿਹੜੇ ਬੋਦੀਆਂ ਵਾਲੇ ਕਹਿੰਦੇ ਜੀ ਅਸੀਂ ਬੋਦੀਆਂ ਵਾਲੇ ਆ, ਉਹ ਜਨੇਊ ਵਖਾਣ। ਕਹਿੰਦੇ ਖਾਲਸਾ ਜੀ ਸਿੰਘ ਕਹਿੰਦੇ ਤੁਸੀਂ ਵੀ ਉਹਨਾਂ ਵਰਗੇ ਹੀ ਲੱਗਦੇ ਹੋ, ਆ ਜਿਹੜੇ ਤੁਸੀਂ ਪਾਏ ਆ ਜਨੇਊ, ਤੇ ਥੋੜੇ ਜੇ ਵੇਖ ਖਾ ਕੇ ਪਾਸੇ ਹੋਈ ਜਾਓ, ਕਿਤੇ ਤੁਰਕਾਂ ਦੇ ਭੁਲੇਖੇ ਤੁਸੀਂ ਨਾ ਮਾਰੇ ਜਾਇਓ। ਇਸ ਤਰ੍ਹਾਂ ਕਹਿੰਦੇ ਬਸ ਉਹੀ ਬਚੇ ਜਿਨ੍ਹਾਂ ਨੇ ਕੋਈ ਆਪਣਾ ਜਨੇਊ ਜਾਂ ਬੋਦੀ ਵਿਖਾਈ।
ਚਾਂਦੀ ਸੋਨੋ ਉਹ ਪਲ ਚੀਜ਼,
ਔਰ ਜਿਹੜਾ ਜਿਹੜਾ ਕਿਸੇ ਕੋਲ ਖਜ਼ਾਨਾ ਸੀ ਸੋਨਾ ਚਾਂਦੀ ਮਾਇਆ ਦੇ ਗੱਫੇ, ਉਹ ਸਾਰੇ ਖਾਲਸੇ ਦੇ ਚਰਨਾਂ ਚ ਨਜ਼ਰਾਨੇ ਵਜੋਂ ਭੇਟ ਕਰ ਦਿੱਤੇ।
ਲਈ ਦੇਖ ਚੰਗ ਚੱਕਣ ਕੀਜੇ,
ਕਹਿੰਦੇ ਜਿਹੜੀ ਕੋਈ ਚੱਜ ਦੀ ਚੀਜ਼ ਸਿੰਘਾਂ ਨੇ ਵੇਖੀ ਸਰਹੰਦ ਵਿਚ ਪਈ।
ਦੋ ਇੱਕ ਪੈਰ ਤਿੰਨ ਲੂਟ ਮਚਾਈ,
ਤਕਰੀਬਨ ਦੋ ਕ ਪੈਰ ਸਿੰਘਾਂ ਨੇ ਚੰਗੇ ਖੂਬ ਸਰਹੰਦ ਨਗਰ ਦੇ ਵਿਚ ਆਪਣਾ ਪੂਰਾ ਦਬਦਬਾ ਦੋ ਪੈਰ ਛੇ ਕ ਘੰਟੇ ਚੰਗੀ ਤਰ੍ਹਾਂ ਲੁੱਟ ਮਚਾਈ।
ਪਏ ਭੂਖੇ ਚੱਕ ਖਾਈ ਮਿਠਾਈ,
ਹੁਣ ਰਾਤ ਦੇ ਟੁਰੇ ਸੀ ਸਿੰਘ, ਅਗਲਾ ਦਿਨ ਛੇ ਘੰਟੇ ਬੀਤ ਗਏ, ਫਿਰ ਲੱਭੀਆਂ ਮਠਿਆਈ ਦੀਆਂ ਦੁਕਾਨਾਂ। ਸਿੰਘਾਂ ਆਖਿਆ ਕੜਾਕੇ ਲੱਗੇ ਆ ਖਾਲਸਾ ਜੀ, ਮਠਿਆਈ ਦੀਆਂ ਦੁਕਾਨਾਂ ਤੋਂ ਜਾ ਕੇ ਮਠਿਆਈਆਂ ਛਕੀਆਂ। ਉਹ ਮਠਿਆਈਆਂ ਛੱਕ ਕੇ ਕਹਿੰਦੇ ਸਰਹੰਦ ਸ਼ਹਿਰ ਦੇ ਵਿੱਚ ਬੜੇ ਆਰਾਮ ਨਾਲ, ਕਿਸੇ ਝੌਂਸਲਾ ਨਹੀਂ ਹੋਇਆ ਜਿਹੜਾ ਖਾਲਸੇ ਦੇ ਸਾਹਮਣੇ ਆ ਕੇ ਖਲੋ ਸਕਦਾ।
ਚੱਕਨੋ ਜੋਗੀ ਦਰਬ ਉਠਾਈ,
ਜਿਹੜੀ ਕੋਈ ਚੀਜ਼ ਚੁੱਕਣ ਵਾਲੀ ਸੀ ਮਾਇਆ ਦਾ ਗੱਫਾ ਸੀ ਜਿਹੜੀ ਸਿੰਘਾਂ ਨੂੰ, ਕਿਉਂਕਿ ਸਿੰਘ ਉਹੀ ਚੀਜ਼ ਚੁੱਕਦੇ ਜਿਹਦੀ ਉਹਨਾਂ ਨੂੰ ਲੋੜ ਹੁੰਦੀ ਸੀ, ਉਸ ਤੋਂ ਵੱਧ ਭਾਵੇਂ ਬਹੁਤ ਕੁਝ ਪਿਆ ਹੋਵੇ ਉੱਥੇ ਖਾਲਸਾ ਨੂੰ ਹੱਥ ਨਹੀਂ ਸੀ ਲਾਉਂਦਾ। ਇਹ ਵੀ ਖਾਲਸੇ ਦੀ ਮਜਬੂਰੀ ਸੀ, ਕਿਉਂਕਿ ਖਾਲਸਾ ਵੀ ਤੁਰਕਾਂ ਨੂੰ ਹੀ ਲੁੱਟਦਾ ਸੀ, ਤੁਰਕ ਆਮ ਲੋਕਾਂ ਨੂੰ ਲੁੱਟਦੇ ਸਨ, ਨਾਦਰ ਨੂੰ ਲੁੱਟਦਾ ਖਾਲਸਾ, ਅਬਦਾਲੀ ਨੂੰ ਲੁੱਟਦਾ, ਜਕਰੀਏ ਨੂੰ ਲੁੱਟਦਾ। ਇਹ ਖਾਲਸੇ ਦੀ ਬਾਣ ਸੀ, ਕਿਉਂਕਿ ਖਾਲਸੇ ਨੇ ਵੀ ਆਪਣੇ ਖਰਚ ਚਲਾਉਣੇ ਸਨ।
ਘੋੜੇ ਲੱਭਿਓ ਸੋ ਲਿਓ ਲਦਾਈ,
ਕਹਿੰਦੇ ਚੰਗੇ ਚੰਗੇ ਘੋੜੇ ਵੀ ਸਿੰਘਾਂ ਦੇ ਹੱਥ ਲੱਗੇ, ਉਹਨਾਂ ਘੋੜਿਆਂ ਦੇ ਉੱਤੇ ਜਿਹੜਾ ਕੋਈ ਰਾਗ ਸਾਜ ਲੋੜਦਾ ਸੀ ਉਹ ਸਿੰਘਾਂ ਨੇ ਲੱਦ ਲਿਆ।
ਮੁੜ ਦੌੜੇ ਸਿੰਘ ਤਿੱਤ ਹੀਰਾਏ,
ਕਹਿੰਦੇ ਸਰਹੰਦ ਫਤਿਹ ਕਰਕੇ ਸਿੰਘ ਮੁੜ ਕੇ ਫਿਰ ਉਸੇ ਰਾਹ ਪੈਰਾਂ ਤੇ, ਯਾਨੀ ਕਿ ਠੀਕਰੀ ਵਾਲ ਨੂੰ ਵਾਪਸ ਆ ਗਏ।
ਤੋ ਠੀਕਰੀ ਵਾਰੇ ਪਹੁੰਚੇ ਜਾਏ,
ਠੀਕਰੀ ਵਾਲ ਨਗਰ ਵਿੱਚ ਸਿੰਘ ਪਹੁੰਚ ਗਏ।
ਵੜ ਮਾਲਵੇ ਫਿਰ ਘੋੜੇ ਲਏ,
ਹੁਣ ਸਿੰਘਾਂ ਕੋਲ ਮਾਇਆ ਦਾ ਗੱਫਾ ਚੰਗਾ ਆ ਗਿਆ ਸਰਹੰਦ ਤੋਂ, ਹੁਣ ਸੌਦਾਗਰ ਸੱਦੇ, ਸੌਦਾਗਰਾਂ ਕੋਲੋਂ ਚੰਗੇ ਚੰਗੇ ਘੋੜੇ ਖਰੀਦੇ, ਕਿਉਂਕਿ ਘੋੜਿਆਂ ਤੋਂ ਬਿਨਾਂ ਕਿਵੇਂ ਫੌਜ ਲੜਦੀ। ਭਾਵੇਂ ਕਿ ਸਿੰਘ ਕਹਿੰਦੇ ਪਿੱਛੇ ਕਥਾ ਆਈ, ਘੋੜੇ ਸਿੰਘ ਘੋੜੇ ਸਮ ਸਿੰਘ ਉਤਨਾ ਦੌੜੇ, ਕਹਿੰਦੇ ਘੋੜੇ ਵਾਂਗੂ ਤਾਂ ਸਿੰਘ ਹੀ ਦੌੜ ਲੈਂਦੇ ਸਨ ਜਿੰਨਾ ਘੋੜਾ ਦੌੜਦਾ ਸੀ। ਘੋੜਾ ਹਾਲੇ ਫਿਰ ਅੜੀ ਫੜੀ ਕਰ ਜਾਂਦਾ ਸੀ ਕਿਸੇ ਔਖੇ ਥਾਂ ਦੇ ਉੱਤੇ, ਸਿੰਘ ਜੰਗਲਾਂ ਦੀਆਂ ਖੱਡਾਂ ਵਿੱਚੋਂ ਵੀ ਪੈਦਲ ਦੌੜ ਕੇ ਲੰਘ ਜਾਂਦੇ ਸਨ। ਹੁਣ ਥੋੜ੍ਹਾ ਜਿਹਾ ਸਮਾਂ ਸੀਗਾ, ਮਾਇਆ ਦਾ ਗੱਫਾ ਜਦੋਂ ਸਰਹੰਦ ਤੋਂ ਲਿਆਇਆ ਖਾਲਸੇ ਨੇ ਲਿਆ ਕੇ ਠੀਕਰੀ ਵਾਲ ਨਗਰ, ਇੱਥੇ ਆ ਕੇ ਚੰਗੇ ਵਧੀਆ ਘੋੜੇ ਖਰੀਦੇ।
ਕਿਤੇ ਮੁਲਕ ਤਿੰਨ ਨਜ਼ਰੇ ਆਏ,
ਕਹਿੰਦੇ ਕਈ ਮੁਲਕਾਂ ਦੇ ਨਜ਼ਰੇ ਆਏ ਘੋੜੇ।
ਖਰਚ ਖਾਲਸੇ ਕੇ ਭਇਓ ਪੱਲੋ,
ਹੁਣ ਖਾਲਸੇ ਕੋਲ ਮਾਇਆ ਦਾ ਗੱਫਾ ਚੰਗਾ ਇਕੱਠਾ ਹੋ ਗਿਆ।
ਸਰੇ ਅੰਮ੍ਰਿਤ ਸਰ ਬਿਨ ਕਿਮ ਚੱਲੇ,
ਖਾਲਸਾ ਕਹਿਣ ਲੱਗਾ ਖਾਲਸਾ ਜੀ ਮਾਇਆ ਤਾਂ ਆ ਗਈ ਹੈ, ਪਰ ਜਦੋਂ ਤੱਕ ਧੰਨ ਗੁਰੂ ਰਾਮਦਾਸ ਜੀ ਦੀ ਨਗਰੀ 'ਚ ਜਾ ਕੇ ਅਤੇ ਦੀਵਾਲੀ ਦਾ ਜੋੜ ਮੇਲਾ ਨਹੀਂ ਮਨਾ ਲੈਂਦੇ ਉਦੋਂ ਤੱਕ ਇਹ ਮਾਇਆ ਸਾਡੀ ਕਿਹੜੇ ਕੰਮ ਦੀ, ਜਾ ਕੇ ਉੱਥੇ ਲੰਗਰ ਚਲਾਵਾਂਗੇ, ਸਤਿਗੁਰਾਂ ਦੇ ਦਰਬਾਰਾਂ ਦੀ ਸੇਵਾ ਕਰਾਵਾਂਗੇ ਇਸ ਮਾਇਆ ਨਾਲ, ਅੰਮ੍ਰਿਤਸਰ ਜਾਏ ਬਿਨਾਂ ਹੁਣ ਕਿਵੇਂ ਮਨ ਨੂੰ ਸਕੂਨ ਮਿਲੇ।
ਦੋਹਰਾ ਮੇਲੋ ਆਇਓ ਟਿਗ ਜੋ ਤਬ ਪੰਥ ਪਇਓ ਤਿਆਰ,
ਕਹਿੰਦੇ ਦੀਵਾਲੀ ਦਾ ਜੋੜ ਮੇਲਾ ਆ ਗਿਆ ਨੇੜੇ, ਤੋ ਖਾਲਸੇ ਨੇ ਤਿਆਰਾ ਕਰ ਲਿਆ, ਆਖਿਆ ਖਾਲਸਾ ਜੀ ਚਲੋ ਇਸ ਵੇਰੇ ਜੋੜ ਮੇਲੇ ਦੀਵਾਲੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਕੇ ਮਨਾਈਏ।
ਮਰਨੋ ਟਰਤੇ ਥੇ ਨਹੀਂ ਗਿਣਨ ਜਿਤਨੋ ਹਾਰ,
ਕਹਿੰਦੇ ਸਿੰਘ ਮਰਨੋ ਨਹੀਂ ਸਨ ਡਰਦੇ, ਹਾਲਾਂਕਿ ਉੱਥੇ ਪਹਿਰੇ ਲੱਗੇ ਹੋਏ ਸੀ, ਅੰਮ੍ਰਿਤਸਰ ਸਾਹਿਬ ਸਰੋਵਰ ਵੀ ਪੂਰ ਦਿੱਤਾ ਸੀ ਮਲੇਛਾਂ ਨੇ ਤੇ ਆਉਣ ਤੋਂ ਮਨਾਈ ਸੀ। ਸਿੰਘਾਂ ਆਖਿਆ ਕੋਈ ਨਹੀਂ, ਗੁਰੂ ਰਾਮਦਾਸ ਸਾਹਿਬ ਦੀ ਨਗਰੀ 'ਚ ਜਾ ਕੇ ਜੇ ਮਰ ਵੀ ਗਏ ਤੇ ਮੁਕਤ ਹੋਵਾਂਗੇ, ਧੰਨ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਥਾਂ ਪ੍ਰਾਪਤ ਹੋਵੇਗਾ। ਏਦਾਂ ਸਿੰਘਾਂ ਨੇ ਮਰਨ ਦਾ ਫਿਕਰ ਤਿਆਗ ਕੇ ਹੱਲਾ ਕੀਤਾ।
ਜੋ ਭਾਈ ਖਬਰ ਮਲਵਈਆਂ ਜਬ ਸੁਣ ਪਾਈ,
ਇੱਧਰ ਜਦੋਂ ਮਲਵਈਆਂ ਨੂੰ ਪਤਾ ਲੱਗਾ ਮਾਲਵੇ ਦੇ ਲੋਕਾਂ ਨੂੰ ਸੰਗਤ ਨੂੰ ਕਿ ਖਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਿਹਾ,
ਆਨ ਪੰਥ ਕੋ ਦਈ ਵਧਾਈ,
ਤੇ ਨਵਾਬ ਕਪੂਰ ਸਿੰਘ ਦੇ ਚਰਨਾਂ 'ਚ ਮਲਵਈ ਸਾਰੇ ਇਕੱਠੇ ਹੋ ਕੇ ਆਏ, ਕਹਿਣ ਲੱਗੇ ਜਥੇਦਾਰ ਜੀ ਵਧਾਈਆਂ, ਸਰਹੰਦ ਫਤਿਹ ਕਰਕੇ ਆਏ ਹੋ, ਸਰਹੰਦ ਉਜਾੜ ਕੇ ਆਏ ਹੋ, ਤੇ ਨਾਲੇ ਜੋੜ ਮੇਲਾ ਮਨਾਉਣ ਚੱਲੇ ਗੁਰੂ ਰਾਮਦਾਸ ਜੀ ਦੀ ਨਗਰੀ ਚ। ਏਦਾਂ ਆ ਕੇ ਮਾਲਵੇ ਦੀਆਂ ਸੰਗਤਾਂ ਨੇ ਨਵਾਬ ਕਪੂਰ ਸਿੰਘ ਹੋਣਾ ਨੂੰ ਵਧਾਈਆਂ ਦਿੱਤੀਆਂ।
ਜਦੋਂ ਜਦੋਂ ਦਏ ਸਭ ਹਨ ਘੋੜੇ,
ਤੇ ਕਹਿੰਦੇ ਕੁਝ ਮਾਲਵੇ ਦੀਆਂ ਸੰਗਤਾਂ ਨੇ ਆਪਣੇ ਵੱਲੋਂ ਵੀ ਘੋੜੇ ਹਾਜ਼ਰ ਕੀਤੇ ਸਿੰਘਾਂ ਦੇ ਵਾਸਤੇ। ਜਦੋਂ ਜਦੋਂ ਵੱਖੋ ਵੱਖਰੇ ਘੋੜੇ ਹਾਜ਼ਰ ਕੀਤੇ,
ਚੜ੍ਹਤ ਪੰਥ ਹੱਥ ਆ ਗਏ ਜੋੜੇ,
ਜਦੋਂ ਸਿੰਘ ਜਾਣ ਲੱਗੇ ਤੇ ਫਿਰ ਮਾਲਵੇ ਦੀ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ,
ਆ ਗਏ ਬਦਿਓ ਪੰਥ ਸਿਉ ਰਾਹੇ।
ਕਹਿਣ ਲੱਗੇ ਕਿ ਖਾਲਸਾ ਪੰਥ ਜੀ, ਅਸੀਂ ਤੁਹਾਡੀ ਪਨਾਹ ਵਿੱਚ ਹਾਂ, ਅਸੀਂ ਵੀ ਤੁਹਾਡੇ ਹਾਂ। ਤੋ ਖਾਲਸੇ ਨੇ ਇਸ ਤਰ੍ਹਾਂ ਤਿਆਰੀ ਕੀਤੀ ਜਾਣ ਦੀ,
ਕਰ ਮੇਲੋ ਆਇਓ ਹਮ ਪਾਏ,
ਨਾਲ ਹੀ ਬੇਨਤੀ ਕੀਤੀ, ਖਾਲਸਾ ਜੀ ਮੇਲਾ ਮਨਾ ਕੇ ਵਾਪਸ ਆ ਜਾਇਓ ਮੁੜ ਕੇ ਮਾਲਵੇ ਚ। ਮਾਲਵੇ ਦੇ ਸਿੰਘਾਂ ਨੇ ਬੇਨਤੀ ਕੀਤੀ, ਬਾਬੇ ਆਲਾ ਸਿੰਘ ਹੋਣਾ ਨੇ, ਭਾਈ ਗੁਰਬਖਸ਼ ਸਿੰਘ ਹੋਣਾ ਨੇ, ਗੌਰ ਸਿੰਘ ਹੋਣਾ ਨੇ, ਭਾਈ ਬੁੱਢਾ ਸਿੰਘ ਹੋਣਾ ਨੇ, ਕਿ ਖਾਲਸਾ ਜੀ ਜੋੜ ਮੇਲਾ ਮਨਾ ਕੇ ਤੇ ਮੁੜ ਕੇ ਫਿਰ ਮਾਲ ਵਿੱਚ ਵਾਪਸ ਆ ਜਾਇਓ।
ਜੋ ਹਮ ਪਰ ਤੁਰਕ ਪਾਵੇ ਜੋਰ,
ਕਿਉਂਕਿ ਜੇ ਹੁਣ ਕਿਉਂਕਿ ਤੁਸੀਂ ਚਲੇ ਜਾਣਾ, ਹੋ ਸਕਦਾ ਪਿੱਛੋਂ ਤੁਰਕ ਸਾਡੇ ਤੇ ਜ਼ੋਰ ਪਾਉਣ, ਵੀ ਇਹਨਾਂ ਨੇ ਸਿੰਘਾਂ ਨੂੰ ਪਨਾਹ ਦਿੱਤੀ ਸੀ ਇੱਥੇ ਆਪਣੇ ਇਲਾਕੇ ਚ, ਜੇ ਤੁਰਕਾਂ ਨੇ ਸਾਡੇ ਤੇ ਜ਼ੋਰ ਪਾਇਆ,
ਖਬਰ ਲਿਓ ਹਮ ਆਨ ਬਹੋੜ,
ਤੁਸੀਂ ਵਾਪਸ ਆ ਕੇ ਸਾਡੀ ਖਬਰ ਸਾਰ ਲੈ ਲਿਓ ਵੀ ਜਿਉਂਦੇ ਨੇ ਕਿ ਮਰੇ ਨੇ। ਇਹ ਨਾ ਹੋਵੇ ਵੀ ਸਾਨੂੰ ਲਵਾਰਸ ਛੱਡ ਕੇ ਚਲੇ ਜਾਓ।
ਕਹਿਓ ਪੰਥ ਹਮ ਐਹੈ ਧਾਏ,
ਪੰਥ ਨੇ ਬਚਨ ਕੀਤਾ, ਆਖਿਆ ਸੰਗਤ ਜੀ ਫਿਕਰ ਨਾ ਕਰੋ, ਜਦੋਂ ਤੁਹਾਡੇ ਤੇ ਕੋਈ ਆਣ ਬਣੀ ਤੇ ਅਸੀਂ ਭੱਜੇ ਆਵਾਂਗੇ।
ਕਲਿਓ ਚਿੱਠੀ ਹਲਕਾਰ ਹੈ ਪਾਏ,
ਜੇ ਕੋਈ ਸਮੱਸਿਆ ਹੋਵੇ ਬਸ ਤੁਸੀਂ ਚਿੱਠੀ ਭੇਜ ਦਿਓ ਸਾਡੇ ਕੋਲ, ਹਲਕਾਰਾ ਭੇਜ ਦਿਓ, ਅਸੀਂ ਚਿੱਠੀ ਦੇ ਨਾਲ ਹੀ ਤੁਹਾਡੇ ਕੋਲ ਵਾਪਸ ਆ ਜਾਵਾਂਗੇ।
ਚੜ੍ਹਿਓ ਖਾਲਸੋ ਕਰੇ ਅਰਦਾਸ, ਕਰੇ ਕੰਮ ਪੰਥ ਸਤਿਗੁਰੇ ਆਪ।
ਖਾਲਸੇ ਨੇ ਅਰਦਾਸਾ ਸੋਧਿਆ ਤੇ ਚਾਲੇ ਦਾ ਅਰਦਾਸਾ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਿੰਘ ਚੱਲ ਪਏ। ਕਲਗੀਧਰ ਪਾਤਸ਼ਾਹ ਆਪਣੇ ਖਾਲਸੇ ਦੇ ਕਾਰਜ ਆਪ ਰਾਸ ਕਰਦੇ ਹਨ।
ਚੜ ਖਾਲਸੋ ਤੁਰ ਲੰਘਿਓ ਦਰਿਆਏ,
ਔਰ ਚੱਲ ਕੇ ਖਾਲਸੇ ਨੇ ਪਹਿਲਾਂ ਦਰਿਆ ਸਤਲੁਜ ਪਾਰ ਕੀਤਾ,
ਸ੍ਰੀ ਅੰਮ੍ਰਿਤਸਰ ਪਹੁੰਚੇ ਆਏ।
ਬਿਆਸ ਟੱਪਿਆ ਤੇ ਟੱਪ ਕੇ ਖਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਚ ਪਹੁੰਚਿਆ।
ਅੱਗੇ ਤੁਰਕਨ ਦਿਓ ਤਲਾਬ ਬਿਗਾਰ,
ਜਦੋਂ ਸਿੰਘ ਗਏ ਦਰਬਾਰ ਸਾਹਿਬ ਤੇ ਅੱਗੇ ਤੁਰਕਾਂ ਨੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਹੋਈ, ਸਰੋਵਰ ਭਰ ਦਿੱਤਾ ਸੀ ਵਿੱਚ ਕਬਾੜ ਪਾ ਕੇ, ਮਿੱਟੀ ਆਦਿਕ ਪਾ ਕੇ ਅੰਮ੍ਰਿਤਸਰ ਸਰੋਵਰ ਪੂਰ ਦਿੱਤਾ ਸੀ।
ਚਿਣੇ ਬੂੰਗੇ ਸਭ ਦੀਨੇ ਡਾਰੇ,
ਜਿਹੜੇ ਸਿੰਘਾਂ ਨੇ ਆਪਣੇ ਬੂੰਗੇ ਬਣਾਏ ਹੋਏ ਸੀ ਚਾਰੇ ਪਾਸੇ, ਉਹ ਬੂੰਗੇ ਵੀ ਨਾ ਮਲੇਛਾਂ ਨੇ ਢਾ ਦਿੱਤੇ ਸਨ।
ਦੋਹਰਾ ਹੱਡ ਲਿਦ ਕੱਤ ਤਾਲ ਮਦ ਖੇਤੀ ਦਈ ਬਿਜਾਏ,
ਇਹਨਾਂ ਪਾਪੀਆਂ ਨੇ ਸਰੋਵਰ ਦੇ ਵਿੱਚ ਅੰਮ੍ਰਿਤਸਰ ਸਰੋਵਰ ਵਿੱਚ ਹੱਡ ਲਿੱਦ ਮਿੱਟੀ ਬਹੁਤ ਕੁਝ ਪਾ ਕੇ ਕਬਾੜ ਤੇ ਉੱਤੇ ਖੇਤੀ ਬੀਜ ਦਿੱਤੀ ਸੀ ਸਰੋਵਰ ਪੂਰ ਕੇ ਇਹਨਾਂ ਮਲੇਛਾਂ ਨੇ, ਜਿਹੜੇ ਬੂੰਗੇ ਸਨ ਚਾਰੇ ਪਾਸੇ ਅਕਾਲ ਬੂੰਗੇ ਦੇ ਸਮੇਤ, ਉਹ ਸਾਰੇ ਇਹਨਾਂ ਮਲੇਛਾਂ ਨੇ ਢਾ ਦਿੱਤੇ ਸਨ।
ਸੋ ਖਾਲਸੇ ਜਾ ਕੱਢ ਸੁੱਟਿਓ ਲੀਨੋ ਖੂਬ ਬਨਵਾਏ,
ਸਿੰਘਾਂ ਨੇ ਜਾਂਦਿਆਂ ਸਾਰ ਪਹਿਲਾਂ ਸਰੋਵਰ ਚੋਂ ਸਾਰੀ ਗੰਦਗੀ ਬਾਹਰ ਕੱਢੀ, ਮਿੱਟੀ ਘੱਟਾ ਬਾਹਰ ਕੱਢ ਕੇ ਸਰੋਵਰ ਦੁਬਾਰਾ ਨਵੇਂ ਸਿਰਿਓਂ ਤਿਆਰ ਕੀਤਾ। ਨਵਾਬ ਕਪੂਰ ਸਿੰਘ ਹੋਣਾ ਨੇ ਜਾ ਕੇ ਨਵੇਂ ਸਿਰਿਓਂ ਜਾ ਕੇ ਸਰੋਵਰ ਦੀ ਸੇਵਾ ਕੀਤੀ, ਖੁਦ ਸਿੰਘਾਂ ਨੇ ਆਪ ਆਪਣੇ ਹੱਥੀਂ ਸੇਵਾ ਸੰਭਾਲ ਕੀਤੀ।
ਝੂਲਣਾ ਨਿਕਲ ਖੱਡ ਖੱਡਲ ਤੇ ਖਾਲਸੈ ਜੀ, ਅੰਮ੍ਰਿਤਸਰ ਮੇਲੋ ਤੋਂ ਜ਼ਰੂਰ ਲਾਇਣਾ।
ਨਵਾਬ ਕਪੂਰ ਸਿੰਘ ਹੋਣਾ ਨੇ ਸੁਨੇਹ ਭੇਜ ਦਿੱਤੇ, ਜਿਹੜੇ ਜੰਗਲਾਂ ਦੀਆਂ ਝੱਲਾਂ ਖੱਡਾਂ ਚ ਸਿੰਘ ਰਹਿੰਦੇ ਸੀ, ਆਖਿਆ ਖਾਲਸਾ ਜੀ ਅੰਮ੍ਰਿਤਸਰ ਸਾਹਿਬ ਪਹੁੰਚੋ, ਸਾਰੇ ਆ ਕੇ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਲੀ ਦਾ ਜੋੜ ਮੇਲਾ ਜ਼ਰੂਰ ਲਾਉਣਾ। ਇਸ ਵਾਰ ਤੁਰਕਾਂ ਦੀ ਛਾਤੀ ਦੇ ਉੱਤੇ ਆਪਣਾ ਕਹਿੰਦੇ ਸਲੋਤਰ ਚਲਾਉਣਾ, ਇਸ ਕਰਕੇ ਆ ਕੇ ਹਿੱਕ ਦੇ ਉੱਤੇ ਤੁਰਕਾਂ ਦੀ ਦੀਵਾ ਬਾਲਣਾ, ਲਾਹੌਰ ਸ਼ਹਿਰ ਇੱਥੋਂ ਨੇੜੇ ਹੀ ਹੈ ਨਾ, ਉਹਨਾਂ ਨੂੰ ਵੀ ਪਤਾ ਲੱਗ ਜੇ ਵੀ ਖਾਲਸਾ ਆਇਆ ਹੈ।
ਤੈ ਨਾਏ ਚਿਲਾਏ ਕੇ ਬੁੰਗੇ ਬੈਠੋ ਤੋ ਅਕਾਲ ਬੁੰਗੇ ਬੈਠ ਮਤੋ ਸਭ ਮਤਾਇਣਾ।
ਆ ਕੇ ਇਸ਼ਨਾਨ ਪਾਣੀ ਕਰੀਏ ਤੇ ਨਾਏ ਚਿਤਾਏ ਕੇ ਬੁੰਗੇ ਬੈਠੋ, ਆ ਕੇ ਇੱਥੇ ਇਸ਼ਨਾਨ ਕਰੋ, ਨਾਲੇ ਆਪੋ ਆਪਣਿਆਂ ਬੂੰਗਿਆਂ ਤੇ ਬੈਠੋ ਤੇ ਅਕਾਲ ਤਖ਼ਤ ਸਾਹਿਬ ਤੇ ਇਕੱਠੇ ਹੋ ਕੇ ਆਪਣਾ ਮਤਾ ਪਕਾਈਏ। ਜਿਹੜੇ ਅੱਗੇ ਆਉਣ ਵਾਲੇ ਸਮੇਂ ਚ ਰੂਪ ਰੇਖਾ ਬਣਾਉਣੀ ਹੈ, ਇੱਥੋਂ ਖਾਲਸਾ ਜੀ ਪ੍ਰਮਾਣ ਮਿਲ ਰਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਉਹ ਫਸੀਲ ਹੈ, ਉਹ ਥਾਂ ਹੈ ਜਿੱਥੇ ਸਮੁੱਚਾ ਪੰਥ ਇਕੱਠਾ ਹੋ ਕੇ ਗੁਰਮਤਾ ਕਰਦਾ ਹੈ। ਇਹ ਪੁਰਾਤਨ ਸਮੇਂ ਦੀ ਮਰਿਆਦਾ ਕੋਈ ਨਵੀਂ ਨਹੀਂ ਚੱਲੀ ਜਾਂ ਕਿਸੇ ਪੁਜਾਰੀ ਨੇ ਨਹੀਂ ਚਲਾਈ। ਇਹ ਪੰਥ ਦੇ ਵੇਲੇ ਦੇ ਗੁਰਮਤੇ ਖਾਲਸਾ ਅਕਾਲ ਤਖ਼ਤ ਸਾਹਿਬ ਤੇ ਇਕੱਠਾ ਹੋ ਕਰਕੇ ਗੁਰਮਤੇ ਪਕਾਉਂਦਾ ਸੀ। ਤੋ ਇੱਥੇ ਕਹਿ ਰਹੇ ਨੇ ਭਾਈ ਰਤਨ ਸਿੰਘ ਜੀ ਵੀ ਨਵਾਬ ਕਪੂਰ ਸਿੰਘ ਹੋਣਾ ਨੇ ਆਖਿਆ ਕਿ ਖਾਲਸਾ ਜੀ ਆਓ ਅੰਮ੍ਰਿਤਸਰ ਸਾਹਿਬ ਤੇ ਆ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਉਣ ਵਾਲੇ ਸਮੇਂ 'ਚ ਜਿਹੜੇ ਮਤੇ ਪਕਾਉਣੇ ਹੈ ਆਪਾਂ ਸਾਰੇ ਇਕੱਠੇ ਹੋ ਕੇ ਮਤੇ ਪਕਾਈਏ, ਮਤੇ ਗੁਰਮਤੇ ਕਰੀਏ।
ਕਿਸੇ ਦੁਸ਼ਟ ਕੋ ਦੌੜ ਕੇ ਲੁੱਟ ਲਿਆਵੇ ਤੋ ਬੈਠ ਬੁੰਗਨ ਮਦ ਖੂਬ ਖਾਵਣਾ।
ਕਹਿੰਦੇ ਦੁਸ਼ਟਾਂ ਨੂੰ ਜਿਨ੍ਹਾਂ ਨੇ ਲੁੱਟ ਕੇ ਲਿਆਉਣਾ, ਰਸਤੇ ਚ ਲੁੱਟ ਕੇ ਲਿਆਓ ਤੇ ਇੱਥੇ ਬੂੰਗਿਆਂ ਚ ਆ ਕੇ ਬਹਿ ਕੇ ਛਕੋ।
ਤੁਰਕ ਕਣੇ ਆਵੇ ਸਿੰਘ ਭੱਜ ਜਾਵੇ ਇਵੇਂ ਹੋਣ ਬਾਦਾ ਸਤਿਗੁਰ ਪਾਵਣਾ।
ਜੇ ਤੁਰਕ ਵੱਧ ਹੋਣਗੇ ਸਿੰਘ ਥੋੜੇ ਹੋਣਗੇ ਤੇ ਆਪਾਂ ਨੂੰ ਭੱਜਣਾ ਵੀ ਪਵੇ ਤਾਂ ਖਾਲਸਾ ਜੀ ਢਹਿੰਦੀ ਕਲਾ ਚ ਨਹੀਂ ਜਾਣਾ। ਕਹਿੰਦੇ ਜੇ ਤੁਰਕ ਬਹੁਤੇ ਹੋਣ ਤੇ ਆਪਾਂ ਭੱਜਣਾ, ਕਿਉਂਕਿ ਏਦਾਂ ਹੀ ਖਾਲਸੇ ਦਾ ਵਾਧਾ ਹੋਣਾ ਵੀ ਜੇ ਤੁਰਕਾਂ ਦੀ ਗਿਣਤੀ ਵੱਧ ਹੋਵੇਗੀ ਤੇ ਆਪਾਂ ਨੂੰ ਨੱਠਣਾ ਵੀ ਪਵੇ ਦੁਬਾਰਾ ਜੰਗਲਾਂ ਚ, ਪਰ ਇੱਕ ਵਾਰੀ ਤਾਂ ਫਿਰ ਸੇਵਾ ਕਰਾ ਜਾਈਏ ਨਾ ਜੇ ਹੁਣ ਆਏ ਹਾਂ ਤਾਂ। ਜੇ ਤੁਰਕ ਆਏ ਤੇ ਭੱਜਣਾ ਵੀ ਪਿਆ ਤੇ ਫਿਰ ਏਦਾਂ ਹੀ ਖਾਲਸੇ ਦਾ ਵਾਧਾ ਹੋਣਾ ਵੀ ਕਦੇ ਤੁਰਕਾਂ ਨਾਲ ਲੜ ਪਏ, ਕਦੇ ਭੱਜ ਪਏ, ਕਦੇ ਆ ਗਏ। ਕਹਿੰਦੇ ਏਦਾਂ ਹੀ ਖਾਲਸੇ ਦਾ ਵਾਧਾ ਹੋਣਾ।
ਦੋਹਰਾ ਦੀਪ ਮਾਲ ਮੇਲੋ ਕਰੇ ਦਿਨ ਰਹੇ ਕੁਛਕ ਸੁਖ ਪਾਏ।
ਇਹਦਾ ਦੀਪ ਮਾਲਾ ਦਾ ਜੋੜ ਮੇਲਾ ਖਾਲਸੇ ਨੇ ਕੀਤਾ, ਕੁਝ ਦਿਨ ਸਿੰਘ ਆ ਕੇ ਇੱਥੇ ਰਹੇ।
ਤੁਰਕਨ ਪੋਜੈ ਬੋ ਆਈ ਸਿੰਘ ਤੁਰੇ ਜਿਤੇ ਕਿਤ ਦਾਏ।
ਤੁਰਕਾਂ ਦੀਆਂ ਫੌਜਾਂ ਆ ਗਈਆਂ। ਨਹੀਂ ਹੋਇਆ ਏਦਾਂ, ਕਈ ਵਾਰ ਹੀ ਹੋਣਾ। ਸਿੰਘਾਂ ਨੇ ਜਾ ਕੇ ਦੀਵਾਲੀ ਦਾ ਜੋੜ ਮੇਲਾ ਮਨਾਉਣਾ, ਕੁਝ ਸਮਾਂ ਉੱਥੇ ਰਹਿਣਾ, ਤੁਰਕਾਂ ਨੇ ਆਉਣਾ, ਸਿੰਘਾਂ ਨੇ ਫਿਰ ਹਰਨ ਭਰਨ ਹੋ ਜਾਣਾ। ਭਾਈ ਸਾਹਿਬ ਭਾਈ ਮਨੀ ਸਿੰਘ ਸ਼ਹੀਦ ਉੱਥੇ ਰਹੇ ਤੇ ਉੱਥੇ ਰਹਿ ਕੇ ਉਹਨਾਂ ਨੇ ਵੀ ਜਦੋਂ ਕਈ ਸਾਲ ਜੋੜ ਮੇਲਾ ਨਾ ਮਨਾ ਹੋਇਆ ਤੇ ਫਿਰ ਤੁਰਕਾਂ ਦੇ ਕੋਲੋਂ ਪਰਮਿਸ਼ਨ ਲਈ ਕਿ ਅਸੀਂ ਦੀਵਾਲੀ ਦਾ ਜੋੜ ਮੇਲਾ ਮਨਾਉਣਾ, ਪਰ ਤੁਰਕਾਂ ਨੇ ਵਿਸ਼ਾਘਾਤ ਕੀਤਾ ਭਾਈ ਮਨੀ ਸਿੰਘ ਦੀ ਸ਼ਹੀਦੀ ਜਿਹਨਾਂ ਕਾਰਨਾਂ ਤੋਂ ਹੁੰਦੀ ਹੈ। ਉਹ ਪ੍ਰਸੰਗ ਅਗਲੇ ਪ੍ਰਕਰਣਾਂ 'ਚ ਆਪ ਜੀ ਸਰਵਣ ਕਰੋਗੇ। ਗੁਰੂ ਪੰਥ ਦਾ ਪਵਿੱਤਰ ਇਤਿਹਾਸ ਹੈ, ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਚੁੱਤ ਹੈ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬਮ
ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ
हे गोबिंद हे गुण निधान
राखे सदा बबेक
हे अपरंपर हर हरे
हैपी ओवन हारे
हे संत कै सदा संग
निधाराय आधार।